मन दे उपर मत है, जैसी मत मन नू फुरने देती है उस दे मुताबक ही मन इंद्रियां पासों कर्म करौंदा है। जपो सतनाम श्री वाहिगुरु। यह गल पक्की है, मन दे उपर मत दा कंट्रोल है, मन दे उपर मत दा कंट्रोल है। जदों किसे दी सुरत ही सौ जाए तो मत की करेगी? मत जिन्हां ख्यालां विच पहलां डुबी हुई है उन्हां ख्यालां विच ही डुबी रहेगी। यह तां गल पक्की है, जिन्हां ख्यालां विच डुबी हुई है उन्हां ख्यालां विच यह मत डुबी रहेगी। जिनी देर तक वह ख्यालां दे समुंदर विच डुबी हुई है उतनी देर तक यह जिहड़ा भुलेखियां दा मगरमच्छ है, जिसने मन रूपी हाथी नूं पकड़िया होया है, भई यह तां पक्की गल है बिना छुड़ाउण वाले तो कोई छुड़ा नहीं सकता। अपने आप यह मन भुलेखियां दे मगरमच्छ तो छुटकारा नहीं पा सकता। चाहे कितना मर्जी यतन करी जाए, चाहे कितनी मर्जी कालना काली जाए, यह अपने आप छुटकारा नहीं पा सकता। हुण सुरत सुती हुई है, हुण सुरत नूं कौन जगा सकता है? पहलां तां सुरत नूं जगाना होएगा। जे सुरत जाग पवे तां फिर साचे ते सुरत दी पुकार निरंकार तक पहुँचेगी। सुरत दी पुकार निरंकार तक पहुँचेगी। सुरत सुती हुई है, कौन जगा सकता है? ख्याल करना, सिख कौन है? सिख सुरत है। सिख कौन है? सिख सुरत है। गुरु कौन है? गुरु शब्द है। इसका भाव की है? शब्द ही सुती हुई सुरत नूं जगा सकता है। जप सतनाम श्री। जदों किसे आपां समझना होवे वैद की है तां वैद नूं समझण तो पहला रोगी नूं समझना होएगा, तां वैद दी समझ आ जाएगी। जे रोगी ना होवे तां फिर वैद दी समझ कित्थों आएगी? जे रोगी है तां वैद दा पता चल जांदा है कि रोग नूं दूर करन वाला वैद है। जे गुरु नूं समझना है तां पहलां सिख नूं समझना होएगा। जप सतनाम श्री। पहलां सिख नूं समझना होएगा। सिख दा जे असीं अर्थ करिए, सिख दा अर्थ यह है कि जो सच दी तलाश करे उस नूं सिख कहिंदे ने। ते सुरत सच दी तलाश विच निकलदी है ते निरंकार वल जांदी है। सुरत सुरत सिख है। गुरमुख की सुरत जागती रहती है, मनमुख की सुरत सुती रहती। मनमुख कौन है? जिस की सुरत सुती हुई है। गुरमुख कौन है? जिस की सुरत जागती होवे। ख्याल करना, बाहर पहरेदार फिरदे ने, होका देंदे ने जागो जागो, जागते रहना, अंदर चोर वड़ जाणगे। पर जे अगर पहरेदार की आवाज़ सुन के भी घर दे नहीं जागते तो फिर चोर तो अंदर चले गए, तो असी अपना बचाव नहीं कर सकते। सतगुरु तो आवाज़ा मारते ने शब्द द्वारा, आवाज़ा मारते ने जागो 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 जागो, उठो, गफलता की नींद विच ना सो। अंदर चोर वड़ रहे ने, मूसरहार पंच बटवारे, सूने नगर परे ठगवारे, ये वड़ रहे ने, अपना बचाव करो। पर जे अगर कोई आवाज़ सुन के भी नहीं जागता, वो अपना सब कुछ लुटा बैठेगा। इस ग्रह में कोई जागत रहे साबत वस्त वो अपनी लह। जेड़ा सुता रहेगा, जिसकी सुर सुती है, वो सब कुछ गवा बैठेगा। आ सुते मनुख दे कोल सप होवे पता ही नहीं चलता, सप ने डंग मार जाना है। और जागदे मनुख नूं पता चल जे सामने सप आ रहा, डांग चक लेगा। जप सतनाम श्री। जिस दी सुरत सुती हुई है उस नूं माया नागनी डंग मार दी है। जिस दी सुरत जाग पई है उन्हें सामने देख ली, मार मार सपनी निर्मल जल बैठी, जिन त्रिभुवन डसीले गुर प्रसाद लीठी। जप सतनाम श्री। उन्होंने तो वेख ली, जिन्हां ने वेख ली उन्होंने पहुंचण नहीं देना, उन्होंने पहलों ही उसका सिर कुचल देना। जप सतनाम श्री। हुण जिहड़े सौ गए ने, जिन्हां दी सुरत सुती हुई है, ਉਹ ਤਾਂ ਮਨ ਰੂਪੀ ਹਾਥੀ ਨੂੰ ਨਹੀਂ ਛੁਡਾ ਸਕਦੇ, ਚਾਹੇ ਕੋਈ ਕਿਤਨਾ ਯਤਨ ਕਰ ਲਵੇ। ਤੇ ਜਿਹਨਾਂ ਦੀ ਸੁਰਤ ਜਾਗਦੀ ਹੈ ਉਹ ਆਪਣਾ ਬਚਾਓ ਕਰ ਲੈਣਗੇ, ਸੱਚਮੁੱਚ ਬਚਾਓ ਕਰ ਲੈਣਗੇ। ਸ਼ਬਦ ਦੀ ਆਵਾਜ਼ ਹੈ, ਖਿਆਲ ਕਰਨਾ, ਸ਼ਬਦ ਦੀ ਆਵਾਜ਼ ਪਿੱਛੇ ਵੀ ਕੋਈ ਤਾਕਤ ਹੈ। ਜੇ ਜਗਾਉਣ ਵਾਲੇ ਦੀ ਆਵਾਜ਼ ਪਿੱਛੇ ਕੋਈ ਤਾਕਤ ਹੋਵੇ, ਜੇ ਜਗਾਉਣ ਵਾਲੇ ਦੀ ਆਵਾਜ਼ ਪਿੱਛੇ ਕੋਈ ਤਾਕਤ ਹੋਵੇ ਤਾਂ ਫਿਰ ਸੱਚ ਹੈ, ਉਹ ਸੁੱਤਾ ਹੋਇਆ ਜ਼ਰੂਰ ਉੱਠ ਪਏਗਾ। ਸੱਚ ਹੈ। ਇੱਕ ਸ਼ਬਦ ਵਿੱਚ ਸਤਿਗੁਰੂ ਜੀ ਦੱਸਦੇ ਨੇ ਕਿ ਇਹ ਜੀਵ ਰੂਪੀ ਇਸਤਰੀ ਸੁੱਤੀ ਪਈ ਹੈ, ਸੱਚਮੁੱਚ ਸੁੱਤੀ ਪਈ ਹੈ, ਇਸ ਨੇ ਮਾਇਆ ਦਾ ਮਦ ਪੀ ਕੇ ਇਸ ਤਰ੍ਹਾਂ ਗਫਲਤਾ ਦੀ ਨੀਂਦਰ ਵਿੱਚ ਸੌਂ ਗਈ, ਜਾਗਣਾ ਔਖਾ ਹੈ। ਪਰ ਸਤਿਗੁਰੂ ਜੀ ਆਪ ਕਹਿੰਦੇ ਨੇ ਜਾਗ ਸਕਦੀ ਹੈ, ਸੰਸਾਰ ਦੇ ਜਗਾਉਣ 'ਤੇ ਨਹੀਂ, ਆਪਣੇ ਆਪ ਵੀ ਨਹੀਂ ਜਾਗੇਗੀ। ਜੇ ਅਗਰ ਇਸ ਦਾ ਪਿਰ ਹੀ ਇਸ ਨੂੰ ਆਵਾਜ਼ ਮਾਰੇ ਤਾਂ ਜਾਗ ਸਕਦੀ ਹੈ। ਜਪ ਸਤਨਾਮ ਸ਼੍ਰੀ, ਤਨ ਜਾਗੈ ਜੇ ਪਿਰ ਬੋਲਨਤਾ, ਪੀਓ ਮਧਰੋ ਤਨ ਮਤਵੰਤਾ, ਤਨ ਸੂਤੀ ਪਿਰ ਸਦ ਜਾਗੰਤਾ। ਤਨ ਜਾਗ ਸਕਦੀ ਹੈ ਜੇ ਅਗਰ ਪਿਰ ਆਵਾਜ਼ ਮਾਰੇ, ਇਹ ਸੱਚ ਹੈ ਨਾ। ਜੇ ਅਗਰ ਪਿਰ ਆਵਾਜ਼ ਮਾਰੇ ਤੇ ਤਨ ਜਾਗ ਸਕਦੀ ਹੈ, ਜੀਵ ਰੂਪੀ ਇਸਤਰੀ ਜਾਗ ਸਕਦੀ ਹੈ। ਇੱਕ ਐਸਾ ਵਿਛੋੜਾ ਹੋਏਗਾ, ਇੱਕ ਸੇਜ ਹੋਵੇ ਤੇ ਫਿਰ ਵਿਛੜੇ ਹੋਏ ਨੇ, ਇੱਕ ਸੇਜ ਤੇ ਵਿਛੜੇ ਹੋਏ ਨੇ, ਇੱਕਾ ਸੇਜ ਵਿੱਚ ਹੀ ਧਨ ਕੰਤਾ, ਕਿਸੇ ਦਾ ਪਰਦੇਸ਼ ਗਿਆ ਹੋਵੇ ਫਿਰ ਤਾਂ ਮੰਨੀਏ ਵਿਛੋੜਾ, ਕੋਈ ਦੂਰ ਗਿਆ ਹੋਵੇ ਫਿਰ ਤਾਂ ਵਿਛੜੇ ਹੋਏ ਨੇ। ਪਰ ਇੱਕ ਐਸਾ ਵਿਛੋੜਾ ਕਿ ਇੱਕ ਸੇਜ ਤੇ ਹੋਣ ਤੇ ਫਿਰ ਵਿਛੜੇ ਹੋਏ ਨੇ, ਏਕਾ ਸੇਜ ਵਿੱਚ ਹੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾ ਗੰਤਾ, ਇਸ ਦੇ ਵਿਛੋੜੇ ਦਾ ਕਾਰਨ ਕੀ ਹੈ? ਪੀਓ ਮਧਰੋ ਤਨ ਮਤਵੰਤਾ, ਇਸ ਨੇ ਕੋਈ ਨਸ਼ਾ ਹੀ ਐਸਾ ਪੀ ਲਿਆ, ਜਪ ਸਤਨਾਮ ਸ਼੍ਰੀ ਵਾਈ, ਕੂੜ ਦਾ ਨਸ਼ਾ ਪੀ ਲਿਆ। ਕੂੜ ਦਾ ਨਸ਼ਾ ਸਭ ਤੋਂ ਮਾੜਾ ਨਸ਼ਾ ਹੈ। ਕੂੜ ਦਾ ਜਿਸ ਨੂੰ ਅੰਬਲ ਚੜ੍ਹ ਜਾਏ ਉਹ ਤਾਂ ਸਮਝੋ ਉਸਨੇ ਆਪਣੇ ਆਪ ਨੂੰ ਹਨੇਰੇ ਵਿੱਚ, ਕੁੱਪ ਹਨੇਰੇ ਵਿੱਚ ਆਪਣੇ ਆਪ ਨੂੰ ਫਸਾ ਲਿਆ, ਜਕੜਿਆ ਗਿਆ। ਕੂੜ ਦਾ ਨਸ਼ਾ ਪੀ ਕੇ ਇਹ ਸੁੱਤੀ ਹੋਈ ਨੂੰ ਕੌਣ ਜਗਾਵੇ? ਸਾਹਿਬ ਕਹਿੰਦੇ ਨੇ ਜਾਗ ਸਕਦੀ ਹੈ ਜੇ ਪਿਰ ਬੋਲਣ ਤਾਂ, ਤਨ ਜਾਗੈ ਜੇ ਪਿਰ ਬੋਲਣ ਤਾਂ ਜਾਗ ਸਕਦੀ ਹੈ। ਸੱਚ ਹੈ। ਜੇ ਅਗਰ ਇੱਕ ਪਿਰ ਦੀ ਆਵਾਜ਼ ਦੇ ਨਾਲ ਸੁੱਤੀ ਹੋਈ, ਨਸ਼ੇ ਵੀ ਸੁੱਤੀ ਹੋਈ ਜਾਗ ਸਕਦੀ ਹੈ, ਤਾਂ ਇਸਦਾ ਭਾਵ ਹੈ ਕਿ ਪਿਰ ਦੀ ਆਵਾਜ਼ ਦੇ ਵਿੱਚ ਸਮਰੱਥਾ ਹੈ। ਇੱਕ ਜੱਜ ਦੀ ਕਚਹਿਰੀ ਵਿੱਚ ਇੱਕ ਆਵਾਜ਼ਾਂ ਮਾਰਨ ਵਾਲਾ ਬਾਹਰ ਖੜਾ ਤਲਬਦਾਰ, ਉਹ ਨਾਂ ਲੈ ਕੇ ਆਵਾਜ਼ਾਂ ਮਾਰਦਾ, ਆਓ ਭਾਈ ਤੁਹਾਡੀ ਅੰਦਰ ਪੇਸ਼ੀ ਹੈ। ਇੱਕ ਬਾਹਰ ਕਚਹਿਰੀ ਵਿੱਚ ਖੜਾ ਆਵਾਜ਼ਾਂ ਮਾਰੇ ਤੇ ਨਾਂ ਲਵੇ, ਆਓ ਤੁਹਾਡੀ ਪੇਸ਼ੀ ਹੈ, ਅੰਦਰ ਜੱਜ ਬੈਠਾ, ਤੁਹਾਡਾ ਲੇਖਾ ਖੁੱਲਿਆ ਹੋਇਆ, ਤੁਹਾਡਾ ਅੰਦਰ ਕੇਸ ਜੱਜ ਦੇ ਕੋਲ ਹੈ, ਉਸਦੀ ਆਵਾਜ਼ ਸੁਣ ਕੇ, ਉਸਦੀ ਆਵਾਜ਼ ਤੋਂ ਆਪਣਾ ਨਾਮ ਸੁਣ ਕੇ ਲੋਕ ਜੱਜ ਦੇ ਕੋਲ ਪੇਸ਼ ਹੁੰਦੇ ਨੇ। ਪਰ ਕਦੇ ਇਹ ਖਿਆਲ ਕਰੋ, ਉਹੀ ਤਲਬਦਾਰ ਬਿਨਾਂ ਕਚਹਿਰੀ ਤੋਂ ਬਾਜ਼ਾਰ ਵਿੱਚ ਜਾ ਕੇ ਆਵਾਜ਼ਾਂ ਮਾਰਨ ਲੱਗ ਜਾਏ, ਨਾਮ ਲੈ ਕੇ ਆਵਾਜ਼ਾਂ ਮਾਰਨ ਲੱਗ ਜਾਏ, ਕੀ ਉਹ ਲੋਕ ਇਕੱਠੇ ਹੋ ਜਾਣਗੇ? ਜਪ ਸਤਨਾਮ ਸ਼੍ਰੀ ਵਾਈ ਜਿਹਨਾਂ ਨੂੰ ਆਵਾਜ਼ਾਂ ਮਾਰਦਾ ਨਹੀਂ, ਉੱਥੇ ਕਿਉਂ ਇਕੱਠੇ ਹੁੰਦੇ ਨੇ? ਕਿਉਂਕਿ ਉਸ ਆਵਾਜ਼ ਪਿੱਛੇ ਜੱਜ ਦੀ ਤਾਕਤ ਹੈ। ਜਪ ਸਤਨਾਮ ਸ਼੍ਰੀ ਵਾਈ, ਉਸ ਆਵਾਜ਼ ਪਿੱਛੇ ਜੱਜ ਦੀ ਸਮਰੱਥਾ ਹੈ, ਉਸ ਆਵਾਜ਼ ਪਿੱਛੇ ਜੱਜ ਦੀ ਹਸਤੀ ਹੈ। ਫਿਰ ਇਹ ਵੀ ਗੱਲ ਪੱਕੀ ਹੈ, ਸ਼ਬਦ ਦੀ ਆਵਾਜ਼ ਪਿੱਛੇ ਵੀ ਨਿਰੰਕਾਰ ਦੀ ਹਸਤੀ ਹੈ। ਜਪ ਸਤਨਾਮ ਸ਼੍ਰੀ, ਸ਼ਬਦ ਦੀ ਆਵਾਜ਼ ਪਿੱਛੇ ਗੁਰੂ ਆਪ ਬੋਲਦਾ ਹੈ, ਵਾਹਿਗੁਰੂ ਦੀ ਆਵਾਜ਼ ਪਿੱਛੇ ਗੁਰੂ ਆਪ ਬੋਲਦਾ ਹੈ। ਕੋਈ ਇੱਕ ਵਾਰੀ ਵਾਹਿਗੁਰੂ ਬੋਲਦਾ ਹੈ, ਗੁਰੂ ਨਾਲ ਬੋਲਦਾ ਹੈ। ਜਪ ਸਤਨਾਮ ਸ਼੍ਰੀ, ਵਾਹਿਗੁਰੂ ਦੀ ਆਵਾਜ਼ ਪਿੱਛੇ ਇਹ ਚਾਰ ਅੱਖਰ ਹੀ ਨਹੀਂ, ਗੁਰੂ ਦੀ ਤਾਕਤ ਹੈ, ਗੁਰੂ ਦੀ ਸਮਰੱਥਾ ਹੈ। ਗੁਰੂ ਦੀ ਆਵਾਜ਼ ਦੇ ਨਾਲ ਮਦਹੋਸ਼ ਲੋਕ, ਬੇਸੁਰਤ ਲੋਕ ਜਾਗ ਪੈਂਦੇ ਨੇ। ਗੁਰੂ ਹੀ ਬੇਸੁਰਤ ਨੂੰ ਸੁਰਤ ਵਿੱਚ ਲਿਆਉਂਦਾ ਹੈ। ਸੱਚ ਹੈ ਨਾ, ਜਿਨ ਕੀਤਾ ਬੇਸੁਰਤ ਅਤੇ ਸੁਰਤਾ, ਜਿਨ ਕੀਤਾ ਮੂੜ ਅਤੇ ਬਖਤਾ। ਗੁਰੂ ਹੀ ਕਿਸੇ ਬੇਸੁਰਤ ਦੀ ਬੇਸੁਰਤੀ ਨੂੰ ਖੋਲ੍ਹ ਕੇ ਸੁਰਤ ਵਿੱਚ ਲਿਆ ਸਕਦਾ ਹੈ। ਇੱਕੋ ਇੱਕ ਸ਼ਬਦ ਹੈ ਨਿਰੰਕਾਰ ਦਾ, ਇੱਕੋ ਇੱਕ ਸ਼ਬਦ ਹੈ ਪਰਮੇਸ਼ਰ ਦਾ ਸੱਚ, ਇੱਕੋ ਇੱਕ ਪਰਮੇਸ਼ਰ ਦਾ ਸ਼ਬਦ ਹੈ, ਉਸੇ ਦੀ ਸਤਾ। ਅੱਜ ਪੌੜੀ ਵਿੱਚ ਕਿਹਾ ਸਤਿਗੁਰੂ ਜੀ ਨੇ, ਜਦੋਂ ਉਸੇ ਦੀ ਸਤਾ ਵਾਲੇ ਸ਼ਬਦ ਨੂੰ ਕੋਈ ਸਮਝ ਜਾਵੇ ਤਾਂ ਸੁੱਤੀ ਹੋਈ ਸੁਰਤ ਜਾਗ ਪੈਂਦੀ ਹੈ। ਸੱਚਮੁੱਚ ਗੁਰੂ ਸੁੱਤੀ ਹੋਈ ਸੁਰਤ ਨੂੰ ਜਗਾ ਦਿੰਦੇ ਨੇ। ਇੱਕ ਵਾਰੀ ਸਾਰੇ ਪਿਆਰ ਨਾਲ ਜਪੋ ਸਤਨਾਮ ਸ਼੍ਰੀ ਵਾ। ਇੱਕ ਸ਼ਬਦ ਹੈ ਆਹਤ, ਇੱਕ ਸ਼ਬਦ ਹੈ ਅਨਾਹਤ, ਇਹ ਸਮਝ ਲਈਏ। ਕਿਉਂ ਆ ਸ਼ਬਦ ਹੈ ਵਿਣ ਨਾਮ ਹੈ ਸਭ ਪਰਮ ਦੇ, ਨਿਤ ਜਗ ਤੋਟਾ ਸਹਿਸਾਰ। ਇੱਕ ਸ਼ਬਦ ਹੁੰਦਾ ਆਹਤ, ਇੱਕ ਸ਼ਬਦ ਹੁੰਦਾ ਅਨਾਹਤ। ਆਓ ਸਮਝੀਏ ਆਹਤ ਸ਼ਬਦ ਕੀ ਹੈ। ਆਹਤ ਸ਼ਬਦ ਇਹ ਘੁੰਗਰੂਆਂ ਦੀ ਛਣਕਾਰ, ਇਹ ਛੈਣਿਆਂ ਦੀ ਛਣਕਾਰ, ਇਹ ਸਾਜਾਂ ਦੀ ਆਵਾਜ਼, ਇਹ ਸਾਰੀ ਆਹਤ ਹੈ। ਅਸੀਂ ਕਿਸੇ ਛੋਟੇ ਜਿਹੇ ਬੱਚੇ ਨੂੰ ਸਿਖਾਉਂਦੇ ਹਾਂ ਬੋਲ ਰੋਟੀ, ਬੋਲ ਪਾਪਾ, ਉਹ ਸਾਡੇ ਕਹੇ ਅਨੁਸਾਰ ਬੋਲਦਾ ਹੈ, ਠੀਕ ਹੈ ਨਾ। ਉਹ ਆਤ ਹੈ ਕਿਉਂਕਿ ਸਾਡੇ ਬੁਲਾਏ ਹੋਏ ਬੋਲਾਂ ਨੂੰ ਬੋਲਦਾ ਹੈ, ਸਾਡੇ ਵਜਾਏ ਹੋਏ ਸਾਜ਼ ਆਵਾਜ਼ ਕੱਢਦੇ ਨੇ। ਪਰ ਜੇ ਕੋਈ ਵੈਸਾ ਸਾਜ਼ ਚੱਕ ਕੇ ਮੋਢੇ 'ਤੇ ਤੁਰ ਪਵੇ, ਕੋਈ ਪੁੱਛੇ ਇਹ ਕੀ ਹੈ ਤੇਰੇ ਪਾਸ, ਅਗਲਾ ਕਹਿ ਦੇਗਾ ਮੇਰੇ ਪਾਸ ਵੀਣਾ ਹੈ, ਵਾਜਾ ਹੈ, ਪਰ ਕੋਈ ਯਕੀਨ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਵਜਾ ਕੇ ਨਾ ਦਿਖਾਵੇ। ਜੇ ਸਤਨਾਮ ਸ਼੍ਰੀ ਹੋਏ, ਵਾਜਾ ਵਜੇਗਾ ਤਾਂ ਅਸੀਂ ਅੰਦਾਜ਼ਾ ਲਗਾ ਲਵਾਂਗੇ ਵਾਜਾ ਹੈ, ਠੀਕ ਹੈ ਨਾ। ਵਾਜਾ ਵੱਜਦਾ ਅਸੀਂ ਅੰਦਾਜ਼ਾ ਲਗਾਉਂਦੇ ਹਾਂ ਇਹ ਵਾਜਾ ਹੈ। ਇਹ ਆਸ ਸ਼ਬਦ ਹੈ, ਪਰ ਇੱਕ ਅਨਾਸ ਸ਼ਬਦ ਹੈ ਜੋ ਨਿਰਅੰਤਰ ਵੱਜ ਰਿਹਾ ਹੈ, ਉਸ ਨੂੰ ਕੋਈ ਵਜਾਉਂਦਾ ਨਹੀਂ, ਉਹ ਆਦਿ ਕਾਲ ਤੋਂ ਹੀ ਵੱਜ ਰਿਹਾ। ਉਹ ਆਦਿ ਕਾਲ ਤੋਂ ਹੀ ਵੱਜ ਰਿਹਾ। ਪਰਮੇਸ਼ਰ ਦੀ ਜੋ ਸਾਜਨਾ ਕੀਤੀ ਹੈ ਉਸੇ ਸ਼ਬਦ ਤੋਂ ਕੀਤੀ ਹੈ। ਜਪੁ ਸਤਨਾਮ ਸ਼੍ਰੀ ਹੋਏ, ਸੁਣ ਸਮਾਧੀ ਵਿੱਚ ਵੀ ਪਰਮੇਸ਼ਰ ਦੀ ਉਹੀ ਸ਼ਬਦ ਬਿਰਾਜਮਾਨ ਸੀ। ਗੁਪਤਾ ਨਾਮ ਵਰਤੇ ਵਿੱਚ ਕਲ ਯੁਗ, ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਗੁਪਤਾ ਨਾਮ ਵਰਤੈ ਵਿੱਚ ਕਲ ਯੁਗ, ਉਹ ਗੁਪਤ ਨਾਮ ਸਤਿਗੁਰ ਰਸਨਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾਂ ਨਾਮ ਲੈ। ਜਪ ਸਤਨਾਮ ਸ਼੍ਰੀ। ਉਹ ਗੁਪਤਾ ਨਾਮ ਵਰਤੇ ਵਿੱਚ ਕਲ ਯੁਗ ਨਿਰੰਤਰ ਵੱਜ ਰਿਹਾ, ਉਸਦਾ ਸਬੂਤ ਸਾਡੇ ਪਾਸ ਕਦੇ ਵਿਚਾਰਨਾ। ਜਦੋਂ ਗੁਰੂ ਘਰ ਦੇ ਰਬਾਬੀਆਂ ਨੇ ਕੀਰਤਨ ਕਰਨ ਨੂੰ ਨਾ ਕਰ ਦਿੱਤੀ ਸੀ ਤਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜਦੋਂ ਕੀਰਤਨ ਕਰਨ ਲੱਗੇ ਤਾਂ ਉਹ ਪਹਿਲਾਂ ਕਿਸੇ ਸਕੂਲ ਵਿੱਚੋਂ ਸਿੱਖਣ ਗਏ ਸੀ ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕਿਸੇ ਸਕੂਲ 'ਚੋਂ ਸਿੱਖਣ ਗਏ ਸੀ? ਨਹੀਂ, ਨਿਰੰਤਰ ਸ਼ਬਦ ਅਨਾਹਤ ਦਾ ਵੱਜ ਰਿਹਾ ਸੀ। ਜਦੋਂ ਸਾਹਿਬ ਨਿਰੰਕਾਰ ਪਰਮੇਸ਼ਰ ਦੇ ਵਿੱਚ ਜਦੋਂ ਸੁਰਤ ਟਿੱਕੀ ਤਾਂ ਉਹੀ ਸ਼ਬਦ ਰਸਨਾ 'ਤੇ ਆ ਕੇ ਉਚਾਰਨ ਹੋ ਗਿਆ। ਕਿ ਮੀਰਾਂ ਬਾਈ ਕਿਸੇ ਕੋਲ ਸਿੱਖਣ ਗਈ ਸੀ? ਜਪੁ ਸਤਨਾਮ ਸ਼੍ਰੀ ਵਾਹਿਗੁਰੂ। ਇਸ ਦਾ ਭਾਵ ਸਪਸ਼ਟ ਹੋ ਗਿਆ, ਇਹ ਬਾਣੀ ਆਈ ਏ ਕਿਉਂਕਿ ਬਾਣੀ ਨਿਰੰਤਰ ਸ਼ਬਦ ਅਨਾਹਤ ਵਿੱਚ ਗੂੰਜ ਰਿਹਾ ਸੀ। ਤਾਂ ਹੀ ਉਹ ਸਾਹਿਬ ਕਹਿੰਦੇ ਨੇ ਇਹ ਬਾਣੀ ਆਈ ਏ ਕਿਉਂਕਿ ਇਹ ਅਨਾਜ ਸ਼ਬਦ ਗੂੰਜ ਰਿਹਾ ਸੀ, ਪਹਿਲਾਂ ਹੀ ਗੂੰਜ ਰਿਹਾ ਸੀ, ਇਹ ਬਾਣੀ ਆਈ ਏ। ਇਸੇ ਕਰਕੇ ਸਾਹਿਬ ਨੇ ਕਿਹਾ ਹੁਣ ਆਪੋ ਬੋਲਣਾ ਜਾਣਦਾ। ਜੇ ਅਗਰ ਕਿਸੇ ਦੀ ਸਿਖਾਈ ਹੁੰਦੀ, ਜੇ ਅਗਰ ਕਿਸੇ ਦੀ ਬੋਲੀ ਬੁਲਾਈ ਹੁੰਦੀ ਤਾਂ ਹਰ ਬੋਲਣ ਵਾਲਾ ਕਹਿੰਦਾ ਮੈਂ ਬੋਲੀਏ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਹਰ ਬੋਲਣ ਵਾਲਾ ਕਹਿੰਦਾ ਮੈਂ ਬੋਲੀਏ, ਪਰ ਇਹ ਤਾਂ ਬਾਣੀ ਆਈ ਏ। ਤਾਂ ਹੀ ਕਿੱਥੋਂ ਆਈ ਏ? ਤੁਰਕੀ ਬਾਣੀ ਆਈ। ਇਹ ਬਾਣੀ ਆਈ ਏ ਕਿੱਥੋਂ? ਆਈ ਤੁਰੋਂ ਹੀ ਆਈ, ਤੁਰਕੀ ਬਾਣੀ ਆਈ। ਤਾਂ ਹੀ ਉਹ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾ ਲਓ। ਇਹ ਤਾਂ ਨਿਰਅੰਤਰ ਅਨਾਜ ਸ਼ਬਦ ਵੱਜ ਰਿਹਾ। ਜਪੁ ਸਤਨਾਮ ਸ਼੍ਰੀ ਵਾਹਿਗੁਰੂ, ਨਿਰਅੰਤਰ ਹੀ ਵੱਜ ਰਿਹਾ। ਇਸ ਕਰਕੇ ਜੋ ਅਨਾਸ਼ ਸ਼ਬਦ ਵੱਜ ਰਿਹਾ ਹੈ, ਨਿਰੰਤਰ ਵੱਜ ਰਿਹਾ ਹੈ, ਉਸ ਦੀ ਗੂੰਜ ਪੈ ਰਹੀ ਹੈ। ਗੁਰ ਸ਼ਬਦੀ ਗੋਬਿੰਦ ਗਜਿਆ, ਉਹ ਸ਼ਬਦ ਅਨਾਸ ਵੱਜ ਰਿਹਾ ਹੈ, ਤਾਂ ਇਹ ਉਹ ਸ਼ਬਦ ਹੀ ਸੁਰਤੀ ਨੂੰ ਜਗਾਉਂਦਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਉਹ ਸ਼ਬਦ ਹੀ ਸੁੱਤੀ ਹੋਈ ਸੁਰਤ ਨੂੰ ਜਗਾਉਂਦਾ ਹੈ, ਇਹ ਉਹ ਸ਼ਬਦ ਹੀ। ਇੱਕ ਵਾਰੀ ਸਾਰੇ ਜਪੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਵਾਰੀ ਫਿਰ ਜਪੋ ਸਤਨਾਮ। ਬਈ ਬੰਦਾ ਭਟਕਦਾ ਕਿਉਂ ਹੈ? ਕਿਉਂਕਿ ਉਸਦੀ ਸੁਰ ਸੁੱਤੀ ਹੋਈ ਹੈ। ਭਟਕਦਾ ਕਿਉਂ ਹੈ? ਕਿ ਮਨ ਰੂਪੀ ਹਾਥੀ ਭੁਲੇਖਿਆਂ ਦੇ ਮਗਰਮੱਛ ਨੇ ਖਿਆਲਾਂ ਦੇ ਸਮੁੰਦਰ ਵਿੱਚ ਪਕੜਿਆ ਹੋਇਆ ਹੈ। ਇਸ ਦੇ ਨਤੀਜੇ 'ਤੇ ਅਸੀਂ ਪਹੁੰਚਣਾ ਹੈ ਅਖੀਰ ਵਿੱਚ, ਪਰ ਖਿਆਲ ਕਰਨਾ ਭਟਕਣਾ ਕਿਉਂ ਹੈ? ਇਹ ਮਨੁੱਖ ਖੁਰਾਕ ਖਾਂਦਾ ਹੈ, ਸਾਰੇ ਖਾਂਦੇ ਹਾਂ, ਆਹਾਰ ਖਾਂਦਾ ਹੈ, ਠੀਕ ਹੈ ਨਾ? ਪਰ ਜੇ ਅਗਰ ਆਹਾਰ ਸ਼ੁੱਧ ਹੋਵੇ ਤਾਂ ਠੀਕ ਹੈ। ਖੁਰਾਕ ਵੈਸੇ ਸ਼ੁੱਧ ਖਾਣੀ ਚਾਹੀਦੀ ਹੈ। ਜੇ ਅਗਰ ਖੁਰਾਕ ਸ਼ੁੱਧ ਹੈ ਤਾਂ ਇਸ ਦੇ ਅੰਦਰ ਖੂਨ ਵੀ ਸ਼ੁੱਧ ਰਹੇਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਦਾ ਖੂਨ ਸ਼ੁੱਧ ਰਹੇਗਾ। ਚੰਗੀ ਖੁਰਾਕ ਖਾਣ ਵਾਲੇ ਨੂੰ ਚੰਗਾ ਖੂਨ ਮਿਲੇਗਾ। ਇਸ ਦੀਆਂ ਆਂਤੜੀਆਂ ਚੰਗੀ ਖੁਰਾਕ ਨੂੰ ਚੰਗੀ ਤਰ੍ਹਾਂ ਹਜ਼ਮ ਕਰਨਗੀਆਂ। ਪਰ ਜੇ ਅਗਰ ਖੁਰਾਕ ਮਾੜੀ ਖਾਏ, ਬਿਮਾਰੀ ਹੋ ਜਾਏਗੀ, ਇਹ ਬਿਮਾਰ ਹੋ ਜਾਏਗਾ। ਕਈ ਵਾਰੀ ਤਾਂ ਮਾੜੀ ਖੁਰਾਕ ਖਾਣ ਦੇ ਨਾਲ ਇਸ ਤਰ੍ਹਾਂ ਵੀ ਹੋ ਜਾਂਦਾ, ਐਸੀਆਂ ਭੈੜੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਜਿਨ੍ਹਾਂ ਨੂੰ ਛੂਤ ਦੀ ਬਿਮਾਰੀ ਕਹਿੰਦੇ ਆ, ਠੀਕ ਹੈ ਨਾ? ਹੁਣ ਛੂਤ ਦੀ ਬਿਮਾਰੀ ਫੈਲਣੀ ਹੈ ਇੱਕ ਤੋਂ ਦੂਸਰੇ ਨੂੰ, ਦੂਸਰੇ ਤੋਂ ਤੀਸਰੇ ਨੂੰ, ਅਤੇ ਫਿਰ ਕੀ ਕੀਤਾ ਜਾਂਦਾ? ਕਿਹਾ ਜਾਂਦਾ ਭਾਈ ਇਸ ਬਿਮਾਰੀ ਦੀ ਰੋਕਥਾਮ ਜਿਤਨੀ ਜਲਦੀ ਹੋ ਸਕੇ ਕਰ ਲੈਣੀ ਚਾਹੀਦੀ। ਕਿਧਰ ਐਸਾ ਨਾ ਹੋਵੇ ਇਹ ਬਿਮਾਰੀ ਫੈਲ ਗਈ, ਤਾਂ ਇਸ ਬਿਮਾਰੀ ਦੇ ਫੈਲਣ 'ਤੇ ਫਿਰ ਇਸ ਦਾ ਇਲਾਜ ਕਰਨਾ ਬੜਾ ਔਖਾ ਹੋ ਜਾਏਗਾ। ਇਸ ਦਾ ਭਾਵ ਇਹ ਹੋਇਆ ਕਿ ਜੇ ਅਗਰ ਸਰੀਰ ਨੂੰ ਖੁਰਾਕ ਦੀ ਲੋੜ ਹੈ, ਆਹਾਰ ਦੀ ਲੋੜ ਹੈ, ਤਾਂ ਫਿਰ ਦਿਮਾਗ ਨੂੰ ਵੀ ਵਿਚਾਰ ਦੀ ਲੋੜ ਹੈ। ਜਪੋ ਸਤਨਾਮ ਸ਼੍ਰੀ। ਜੇ ਸਰੀਰ ਨੂੰ ਆਹਾਰ ਦੀ ਲੋੜ ਹੈ ਤਾਂ ਦਿਮਾਗ ਨੂੰ ਵਿਚਾਰ ਦੀ ਲੋੜ ਹੈ, ਅਤੇ ਜੇ ਅਗਰ ਸ਼ੁੱਧ ਖੁਰਾਕ ਖਾਧੀ ਜਾਏ ਤਾਂ ਖੂਨ ਸ਼ੁੱਧ ਬਣਦਾ ਹੈ, ਅਤੇ ਭਾਈ ਜੇ ਦਿਮਾਗ ਨੂੰ ਵੀ ਵਿਚਾਰ ਸ਼ੁੱਧ ਮਿਲਣ ਅਤੇ ਤਾਂ ਦਿਮਾਗ ਵੀ ਸ਼ੁੱਧ ਖਿਆਲ ਪੈਦਾ ਕਰਦਾ, ਅਤੇ ਜੇ ਅਗਰ ਦਿਮਾਗ ਨੂੰ ਭੈੜੇ ਵਿਚਾਰ ਮਿਲਣ, ਜੇ ਅਗਰ ਦਿਮਾਗ ਨੂੰ ਮਾੜੇ ਵਿਚਾਰਾਂ ਦੀ ਖੁਰਾਕ ਮਿਲੇ, ਜਿਵੇਂ ਜਿਵੇਂ ਦਿਮਾਗ ਨੂੰ ਮਾੜੇ ਵਿਚਾਰ ਮਿਲਣਗੇ ਦਿਮਾਗ ਖਰਾਬ ਹੋ ਜਾਏਗਾ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਜਿਵੇਂ ਜਿਵੇਂ ਦਿਮਾਗ ਨੂੰ ਮਾੜੇ ਵਿਚਾਰ ਮਿਲਣਗੇ ਅੱਗੋਂ ਇਹ ਛੂਤ ਦੀ ਬਿਮਾਰੀ ਫੈਲ ਜਾਏਗੀ। ਜਿਸ ਨੂੰ ਦਿਮਾਗ ਨੂੰ ਮਾੜੇ ਵਿਚਾਰ ਮਿਲ ਗਏ ਉਹ ਅੱਗੋਂ ਵਿਚਾਰੇ ਵਿਚਾਰ ਮਾੜੇ ਵਿਚਾਰ ਵੰਡੇਗਾ, ਜਿੱਥੇ ਜਿੱਥੇ ਜਾਏਗਾ ਬੁਰੇ ਖਿਆਲ ਪੈਦਾ ਹੋਣਗੇ। ਮੈਂ ਸੱਚ ਆਖਾਂ, ਜਿਸ ਦਾ ਬ੍ਰੇਨ, ਜਿਸ ਦਾ ਦਿਮਾਗ ਬਿਮਾਰ ਹੋ ਗਿਆ ਤਾਂ ਫਿਰ ਇਹ ਸਮਝ ਲੈਣਾ ਮਨੁੱਖਤਾ ਬਿਮਾਰ ਹੋ ਗਈ। ਜਿਸ ਦਾ ਦਿਮਾਗ ਬਿਮਾਰ ਹੋ ਗਿਆ ਇਹ ਸੱਚ, ਉਸਦੇ ਹੱਥ ਵਿੱਚ ਫੜੀ ਹੋਈ ਕਲਮ ਮਨੁੱਖ ਦੀ ਜਵਾਨੀ ਨੂੰ ਤਬਾਹ ਕਰ ਦਿੰਦੀ ਹੈ। ਉਸਦੇ ਹੱਥ ਵਿੱਚ ਫੜੀ ਹੋਈ ਕਲਮ ਮਨੁੱਖ ਦੇ ਜੀਵਨ ਨੂੰ ਗੁੰਮਰਾਹ ਕਰ ਦਿੰਦੀ ਹੈ। ਅੱਜ ਮਨੁੱਖ ਦੀ ਜਵਾਨੀ ਕਿਉਂ ਤਬਾਹ ਹੋ ਰਹੀ ਹੈ? ਅੱਜ ਮਨੁੱਖ ਦਾ ਆਚਰਣ ਕਿਉਂ ਤਬਾਹ ਹੋ ਰਿਹਾ ਹੈ? ਅੱਜ ਮਨੁੱਖ ਦਾ ਜੀਵਨ ਕਿਉਂ ਤਬਾਹ ਹੋ ਰਿਹਾ ਹੈ? ਕਿਉਂਕਿ ਉਹਨਾਂ ਕਲਮਾਂ ਦੇ ਲਿਖੇ ਹੋਏ ਲੇਖ ਜਿਨ੍ਹਾਂ ਦਾ ਦਿਮਾਗ ਬਿਮਾਰ ਹੈ। ਜਪ ਸਤਨਾਮ ਸ਼੍ਰੀ ਭਾਈ। ਜਿਨ੍ਹਾਂ ਦਾ ਦਿਮਾਗ ਬਿਮਾਰ ਹੈ, ਆ ਮੈਂ ਦਿਮਾਗ ਬਿਮਾਰ ਦੀ ਇੱਕ ਗੱਲ ਆਖਾਂ, ਇੱਕ ਦਿਮਾਗ ਬਿਮਾਰ ਦੀ ਕਲਮ ਨੇ ਇਹ ਲਿਖਿਆ ਕਿ ਵੀ ਜਿਹੜੀ ਗੱਲ ਦੇਖੀ ਨਾ ਜਾਵੇ ਉਹ ਮੰਨੀ ਨਾ ਜਾਵੇ। ਜਪ ਸਤਨਾਮ ਸ਼੍ਰੀ ਭਾਈ। ਅੱਜ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ, ਇਤਨੇ ਮਾਈਕਰੋਸਕੋਪ ਹੋ ਗਏ, ਇਤਨੀਆਂ ਖੁਰਦਬੀਨਾਂ ਹੋ ਗਈਆਂ ਜਿਹੜੀਆਂ ਸੂਖਸ਼ਮ ਤੋਂ ਸੂਖਸ਼ਮ ਤੱਤ ਨੂੰ ਵੇਖ ਲੈਂਦੀਆਂ ਨੇ। फिर वो कहिंदे ने परमात्मा दिखदा नहीं, परमात्मा नूं क्यों मनिया जाए। एक कलम है किसे दिमाग की बीमारी की, वह कलम लिखती है रब नूं क्यों मनिया जाए जे उन्हूं कहिए नाम जपो। कहिंदे क्यों जपीए जब रब दिखाई नहीं दिंदा। पर ख्याल करना जे आपां उन्हां नूं पुछ लिए कि जीवन विच जो तुसी करदे हो कि हर जो तुसी वस्तु जा जो तुसी सुख दे साधन लभे ने जिन्हां दा वर्तारा है कि हर वस्तु तुहानूं दिखदी है। ख्याल करना कि किसे ने भुख वेखी है फिर खांदा क्यों है। जपो सतनाम श्री वाहिगुरु। कि किसे ने भुख वेखी है फिर खांदा क्यों है। कि किसे ने प्यास वेखी है फिर पींदा क्यों है। कि किसे ने नींद वेखी है फिर सौंदा क्यों है। जपो सतनाम श्री वाहिगुरु। जे अगर भुख नहीं वेखी तो खाई जाना है, जे अगर प्यास नहीं वेखी तो पी जाना है, जे तू नींदर नहीं वेखी तो सो जाना है। कि तू सेंटर ऑफ ग्रैविटी वेखी है। जब सतनाम श्री तू फिर साइंस नू उस दे आधार ते आले दुआले कमाया है। जे अगर तू बिना देखे तो पानी पी सकते हैं, जे बिना देखे तो जे अगर तू खाना खा सकना है, जे बिना देखे तो नींदर ले सकता है, तो फिर भाई जा तो खाना ना खा जा फिर पानी ना पी तो जा फिर सोना नहीं तो फिर तू परमात्मा दा नाम भी जप। पर फिर कहिंदे ने की साधन है जदों कोई बंदा खाना खांदा है भुख नहीं वेखी खांद्या खांद्या कहिंदा मैं रज गया मेरी भुख तृप्त हो गई है। पानी पींद्या पींद्या कहिंदा मेरी प्यास बुझ गई है। सुत्या सुत्या उठता है कहिंदा मेरी नींद पूरी हो गई है। जब सतनाम श्री ख्याल करन एक अनुभवी गल है भटकना खत्म हो जाती है। कि हे मनुख तू अपनी अखां नूं आप वेख्या जे तू अपनी अखां नूं ही अजे तक आप नहीं वेख्या ते की तू नेत्रहीन है कि तू सूरमा सिंह है। कदे सोचो किसी ने अपनी अखां नूं आप वेख्या अखां विच पिया होया सुरमा की तुहाडियां अखां आप वेख लैणगियां। जे तू अपनी अखां नूं आप नहीं वेख सकदा पर एक गल है जदों तू वेखदा किसे नूं ते कहना मैं ही वेख रहा मैं ही वेख रहा मैं ही वेख रहा ये मेरियां ही अखां ने मेरे अंदर ही ने। जब सतनाम श्री हो जदों तू देखदियां देखदियां अखां नूं मेरियां मेरियां कहिंदियां कहिंदियां इतना अनुभव कर लैंदा कि तेरे अंदर ही ने। ते कदे ये भी सोचा कर परमात्मा मेरियां अखां विचों देख रहा है वह वेख रहा है वह वेख रहा है वह वेख रहा है वह मेरा ही है मेरा ही है मेरियां अखां विच बैठा है मेरे विच बैठा है वह मेरे अंदर है। तो तैनूं परमात्मा का भी अनुभव हो जाए। जपो सतनाम श्री एक बारी सारे जपो सतनाम श्री तैनूं परमात्मा का अनुभव हो जाए। यह सच अनुभव हो सकता है। कोई बंदा सी वो बंदे ने महात्मा नूं रोजाना सवाल किया तुसीं रोजाना कहिंदे हो परमात्मा है परमात्मा है परमात्मा है परमात्मा दिखाओ परमात्मा कित्थे है। एक नास्तक नूं गिला है बहुत गिला करता है मैं किसी भगत कोल जाना जदों पुछदा परमात्मा कित्थे है तां भगत की करदा अखां मीच लैंदा फिर पुछदा परमात्मा कित्थे है तो भगत की करदा ये अखां खोलदा तो कुछ गाना शुरू कर देंदा कुछ बोलना शुरू कर देंदा दिल दे विच। जे तीसरी बार फिर पुछदा भगत जी दसो परमात्मा कित्थे है तो रोना शुरू कर देंदा। जब सतनाम श्री वाहिगुरु। जे मैं फिर पुछदा परमात्मा कित्थे है तो हसना शुरू कर देंदा कि भगत जी परमात्मा नहीं है। तुसीं जवाब नहीं देंदे तुसीं जवाब नहीं देंदे कि परमात्मा नहीं है परमात्मा नहीं है। तो भगत कहते ने गल सुन तेरे पास सिर्फ ख्याल ने मेरे पास दीवानगी है। जपो सतनाम श्री वाहिगुरु। दीवानगी ते ख्यालां विच अंतर हुंदा है। मैं दीवानगी विच ए समझ बैठा वो हसदा भी आप है रोंदा भी आप है गाँदा भी आप है मस्ती विच अखां भी आप मीच लैंदा कहिंदे मैं किवें मन्ना ਮੈਂ ਕਿਵੇਂ ਮਨਾਂ ਮੈਨੂੰ ਦਿਖਾਈ ਦਿਓ, ਮੈਨੂੰ ਦਿਖਦਾ ਨਹੀਂ। ਤਾਂ ਪਰਮਾਤਮਾ ਦੇ ਜਦੋਂ ਬਾਰ ਬਾਰ ਉਸਨੇ ਕਿਹਾ ਕਿ ਪਰਮਾਤਮਾ ਦਿਖਾਓ ਪਰਮਾਤਮਾ ਦਿਖਾਓ, ਤਾਂ ਭਗਤ ਨੇ ਕੀ ਕੀਤਾ, ਇੱਕ ਛੋਟੇ ਜੀ ਇੱਟ ਦਾ ਰੋੜਾ ਪਿਆ ਸੀ, ਕੱਢ ਕੇ ਉਸਦੇ ਗਿੱਟੇ 'ਤੇ ਮਾਰਿਆ। ਜਬ ਸਤਨਾਮ ਸ਼੍ਰੀ, ਜਦੋਂ ਗਿੱਟੇ 'ਤੇ ਵਜਿਆ ਤਾਂ ਉਹ ਨਾਸਤਕ ਕਹਿਣ ਲੱਗਾ, ਮੈਨੂੰ ਨਹੀਂ ਸੀ ਉਮੀਦ ਸੰਤ ਵੱਟੇ ਮਾਰਦੇ ਨੇ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਸੰਤ ਵੱਟੇ ਮਾਰਦੇ ਨੇ, ਮੈਨੂੰ ਤਾਂ ਇਹ ਉਮੀਦ ਨਹੀਂ ਸੀ ਸੰਤ ਵੱਟੇ ਮਾਰਦੇ ਨੇ, ਮੈਨੂੰ ਤੁਹਾਡੇ 'ਤੇ ਉਮੀਦ ਨਹੀਂ ਸੀ ਤੁਸੀਂ ਇਸ ਤਰ੍ਹਾਂ ਕਰੋਗੇ। ਕਹਿਣ ਲੱਗੇ ਤੈਨੂੰ ਕੀ ਹੋਇਆ? ਕਹਿੰਦੇ ਤੁਸੀਂ ਵੱਟਾ ਮਾਰਿਆ। ਕਹਿੰਦੇ ਫਿਰ ਹੋਇਆ ਕੀ ਹੈ? ਕਹਿੰਦੇ ਮੈਨੂੰ ਦਰਦ ਹੋਇਆ ਹੈ। ਕਹਿੰਦੇ ਫਿਰ ਮੈਨੂੰ ਦਰਦ ਦਿਖਾ ਦੇ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਮੈਨੂੰ ਦਰਦ ਦਿਖਾ ਦੇ। ਦਿਖਾ ਦਰਦ ਕਿੱਥੇ ਹੈ, ਤੂੰ ਬੇਸ਼ੱਕ ਕਹੀ ਜਾ ਮੈਨੂੰ ਦਰਦ ਹੋਇਆ, ਹੁਣ ਮੈਨੂੰ ਦਰਦ ਦਿਖਾ, ਤੈਨੂੰ ਦਰਦ ਕਿੱਥੇ ਹੈ? ਕਹਿੰਦੇ ਗਿੱਟੇ ਵਿੱਚ ਹੈ। ਕਹਿੰਦੇ ਗਿੱਟਾ ਤਾਂ ਨਜ਼ਰ ਆਉਂਦਾ ਪਰ ਤੂੰ ਦਰਦ ਦਿਖਾ। ਕਹਿੰਦੇ ਫਿਰ ਇੱਟ ਮੈਂ ਮਾਰੀ ਹੈ ਨਾ? ਕਹਿੰਦੇ ਹਾਂ। ਫਿਰ ਤੂੰ ਦਰਦ ਤੈਨੂੰ ਰੱਖਣ ਦੀ ਕੀ ਲੋੜ ਹੈ ਕਿ ਦਰਦ ਮੈਨੂੰ ਪਕੜਾ ਦੇ, ਮੈਨੂੰ ਫੜਾ ਦੇ? ਅੱਜ ਕੱਲ੍ਹ ਤਾਂ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਹਰ ਚੀਜ਼ ਨੂੰ ਕੈਚ ਕਰ ਲੈਂਦੇ ਨੇ। ਜਬ ਸਤਨਾਮ ਸ਼੍ਰੀ ਭਾਈ, ਤੂੰ ਦਰਦ ਮੈਨੂੰ ਫੜਾ ਦੇ। ਕਹਿਣ ਲੱਗੇ ਇਹ ਕਿਵੇਂ ਫੜਾਇਆ ਜਾ ਸਕਦਾ? ਕਹਿੰਦੇ ਇੱਕ ਦਰਦ ਨਹੀਂ ਫੜਾਇਆ ਜਾ ਸਕਦਾ, ਦਰਦ ਨਹੀਂ ਦੇਖਿਆ ਜਾ ਸਕਦਾ, ਪਰ ਜਦੋਂ ਤੈਨੂੰ ਦਰਦ ਦਾ ਆਰਾਮ ਆ ਜਾਏ ਫਿਰ ਤੂੰ ਜ਼ਰੂਰ ਸਮਝੇਗਾ ਕੋਈ ਦਰਦ ਸੀ, ਹੁਣ ਮੈਨੂੰ ਆਰਾਮ ਆ ਗਿਆ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਗੱਲ ਇਹ ਹੋਈ ਹੈ ਕਿ ਤੂੰ ਫਿਰ ਪਰਮਾਤਮਾ ਨੂੰ ਵੀ ਇਸ ਪ੍ਰਕਾਰ ਕਿਵੇਂ ਵੇਖ ਸਕਦਾ ਹੈ? ਪਰਮਾਤਮਾ ਨੂੰ ਵੇਖਣ ਵਾਸਤੇ ਵੀ ਜੁਗਤ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਬਖਸ਼ਿਸ਼ ਕਰਦੇ ਹੋਏ ਸਮਝਾਉਂਦੇ ਨੇ, ਕਹਿੰਦੇ ਨੇ ਕਿ ਦੁੱਧ ਨੂੰ, ਜੇ ਸ਼ੁਭ ਕਰਮਾਂ ਦੇ ਦੁੱਧ ਨੂੰ ਤੂੰ ਸੁਰਤੀ ਦੀ ਜਾਗ ਲਗਾ ਦੇਵੇਂ, ਡੋਰੀ ਰੱਖੇ ਇੱਕ ਪਰਮਾਤਮਾ 'ਤੇ ਅਤੇ ਤੇਰੀ ਕਾਲਨਾ ਪੂਰੀ ਹੋ ਜਾਏ। ਦੁੱਧ ਕਰਮ ਫੁਨ ਸੁਰਤ ਸਮਾਏਣ, ਹੋਏ ਨਿਰਾਸ਼ ਜਮਾਓ। ਪਰ ਇੱਕ ਅੰਤਰ ਹੋਏਗਾ, ਇੱਕ ਅੰਤਰ ਜ਼ਰੂਰ ਹੋਏਗਾ ਸੱਚੇ। ਜਿਹੜਾ ਦੁੱਧ ਤੋਂ ਮੱਖਣ ਕੱਢੇਗਾ, ਜਿਵੇਂ ਅਸੀਂ ਆਮ ਕੱਢਦੇ ਹਾਂ ਦੁੱਧ ਨੂੰ ਖੱਟਾ ਲਗਾ ਕੇ, ਫਿਰ ਦਹੀਂ ਜੰਮੇਗਾ, ਰਿੜਕੋਗੇ, ਮੱਖਣ ਕੱਢ ਲਓਗੇ, ਇਹ ਮੱਖਣ ਨੂੰ ਤਾਂ ਹਰ ਬੰਦਾ ਕੋਈ ਦੇਖ ਲਏਗਾ। ਪਰ ਪਰਮਾਤਮਾ ਜਿਸ ਨੇ ਆਪ ਕਾਲ ਕਾਲੀ ਹੋਈ ਹੈ, ਸਿਰਫ ਉਹੀ ਦੇਖਦਾ ਹੈ। ਜਪ ਸਤਨਾਮ। ਇਹ ਅੰਤਰ ਹੈ, ਜਿਹੜਾ ਕਾਲ ਨਾ ਕਾਲਦਾ ਹੈ ਉਹ ਆਪ ਹੀ ਦੇਖਦਾ ਹੈ, ਕਿਉਂਕਿ ਬਹੁਤ ਅਨੂਪ ਵਸਤੂ ਅਤੇ ਕੀਮਤੀ ਵਸਤੂ ਹੈ। ਹਰ ਬੰਦਾ ਚਾਹੁੰਦਾ ਹੈ ਕਿ ਜਿੰਨੀ ਕੋਈ ਜ਼ਿਆਦਾ ਕੀਮਤੀ ਵਸਤੂ ਹੋਵੇ ਮੈਂ ਲੁਕੋ ਕੇ ਰੱਖਾਂ। ਜਪ ਸਤਨਾਮ ਸ਼੍ਰੀ। ਜਿਹਨੇ ਹਰ ਪਾਇਆ ਤਿਨੇ ਛੁਪਾਇਆ, ਪਰ ਕੀਮਤੀ ਵਸਤੂ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ। ਉਹ ਆਪ ਪ੍ਰਗਟ ਵੀ ਹੁੰਦੀ ਹੈ ਅਤੇ ਜਿਸ ਦੇ ਅੰਦਰੋਂ ਪ੍ਰਗਟ ਹੁੰਦੀ ਹੈ ਉਸ ਨੂੰ ਵੀ ਪ੍ਰਗਟ ਕਰ ਦਿੰਦੀ ਹੈ। ਜਪ ਸਤਨਾਮ, ਉਹ ਹੈ ਗੁਰਮੁਖ। ਜਪ ਸਤਨਾਮ, ਕਿਉਂਕਿ ਉਹ ਲੁਕਾਉਂਦਾ ਅਤੇ ਵਸਤੂ ਲੁਕਦੀ ਨਹੀਂ, ਉਹ ਪ੍ਰਗਟ ਹੋ ਜਾਂਦੀ ਹੈ। ਜਿੱਥੋਂ ਪ੍ਰਗਟ ਹੁੰਦੀ ਹੈ ਉਸ ਨੂੰ ਵੀ ਨਾਲ ਪ੍ਰਗਟ ਕਰ ਦਿੰਦੀ ਹੈ। ਕੋਈ ਨਹੀਂ ਸੀ ਜਾਣਦਾ ਨਾਮਦੇਵ ਕੌਣ ਹੈ, ਪ੍ਰਗਟ ਹੋ ਗਿਆ ਭਗਤ ਨਾਮਦੇਵ ਹੋ ਗਏ। ਪੀਪਾ ਕੌਣ ਹੈ, ਜਦੋਂ ਪ੍ਰਗਟ ਹੋ ਗਿਆ ਭਗਤ ਨਾਮ ਭਗਤ ਪੀਪਾ ਹੋ ਗਏ। ਬੇਣੀ ਕੌਣ ਹੈ, ਜਦੋਂ ਪ੍ਰਗਟ ਹੋ ਗਏ ਭਗਤ ਬੇਣੀ ਹੋ ਗਏ। ਸੰਸਾਰ ਦੇ ਵਿੱਚ ਕੋਈ ਕਹਿੰਦਾ ਸੀ ਨਾਮਦੇਵ ਹੈ, ਕਬੀਰ ਹੈ, ਧੰਨਾ, ਸੂਰਦਾਸ ਹੈ, ਬੇਣੀ ਹੈ, ਪੀਪਾ ਹੈ। ਪਰ ਜਦੋਂ ਗੁਰਪ੍ਰਸਾਦ ਵਰਤਿਆ, ਜਦੋਂ ਸਾਧ ਸੰਗਤ ਮਿਲੀ, ਉਹਨਾਂ ਦੇ ਨਾਮ ਦੇ ਅੱਗੇ ਇੱਕ ਸ਼ਬਦ ਲੱਗ ਗਿਆ ਜਿਸ ਨੂੰ ਕਹਿੰਦੇ ਨੇ ਭਗਤ। ਗੁਰਪ ਦੇ ਸਾਧ ਕੀ ਸੰਗਤ, ਭਗਤ ਭਗਤ ਤਾਂ ਕੋ ਨਾਮ ਪਰਿਓ। ਜਪ ਸਤਨਾਮ ਸ਼੍ਰੀ। ਸਾਰੇ ਨੇ ਕਿਹਾ ਭਗਤ, ਫਿਰ ਕਿਸੇ ਨੇ ਇਕੱਲਾ ਕਿਹਾ ਕਬੀਰ ਹੈ, ਨਹੀਂ ਭਗਤ ਕਬੀਰ ਹੈ। ਕਿਸੇ ਨੇ ਕਿਹਾ ਇਕੱਲਾ ਰਵਿਦਾਸ ਹੈ, ਨਹੀਂ ਭਗਤ ਰਵਿਦਾਸ ਹੈ। ਫਿਰ ਕਿਸੇ ਨੇ ਧੰਨੇ ਨੂੰ ਧੰਨਾ ਨਹੀਂ ਕਿਹਾ, ਭਗਤ ਧੰਨਾ ਜੀ। ਜਪ ਸਤਨਾਮ ਸ਼੍ਰੀ ਵਰਤ ਗਿਆ। ਇਸ ਦਾ ਭਾਵ ਇਹ ਹੋਇਆ ਕਿ ਜਿਹੜੀ ਦਿਮਾਗ ਦੇ ਵਿੱਚ ਬਿਮਾਰੀ ਹੈ ਸ਼ੁੱਧ ਵਿਚਾਰ ਨਾ ਹੋਣ ਦੀ, ਇਸ ਨੂੰ ਵੀ ਰੋਕਥਾਮ ਕਰਨੀ ਪਏਗੀ, ਇਸ ਨੂੰ ਵੀ ਰੋਕਥਾਮ ਕਰਨੀ ਪਏਗੀ। ਥੋੜ੍ਹਾ ਜਿਹਾ ਹੋਰ ਸੋਚੀਏ। ਅਜੋਕੇ ਸਮੇਂ ਤੋਂ ਪਹਿਲਾਂ ਦੋ ਗੱਲਾਂ ਜ਼ਰੂਰੀ ਸਨ, ਇੱਕ ਸੀ ਵਿਚਾਰ, ਇੱਕ ਸੀ ਤਲਵਾਰ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਮੈਂ ਭਟਕਣਾ ਦੂਰ ਕਰ ਰਿਹਾ, ਹੋ ਜਾਏ ਗੁਰੂ ਕਿਰਪਾ ਕਰੇ। ਇੱਕ ਸੀ ਤਲਵਾਰ, ਇੱਕ ਸੀ ਵਿਚਾਰ। ਬੰਦੇ ਦਾ ਇੱਕ ਸੁਭਾਅ ਬਣ ਗਿਆ ਸੀ ਕਿ ਬੰਦਾ ਬੰਦੇ ਨੂੰ ਜਾਂ ਤਾਂ ਤਲਵਾਰ ਨਾਲ ਝੁਕਾ ਲੈਂਦਾ ਸੀ, ਤਾਂ ਜਾ ਵਿਚਾਰ ਨਾਲ ਚੁਕਾ ਲੈਂਦਾ ਸੀ। ਦੋ ਹੀ ਗੱਲਾਂ ਨੇ ਨਾ, ਕੋਈ ਬੰਦਾ ਤਾਂ ਕਿਸੇ ਨੂੰ ਤਲਵਾਰ ਦੇ ਬਲ ਦੇ ਨਾਲ ਚੁਕਾਉਂਦਾ ਸੀ ਅਤੇ ਕੋਈ ਬੰਦਾ ਵਿਚਾਰ ਦੇ ਨਾਲ ਚੁਕਾ ਲੈਂਦਾ ਸੀ। ਕਿਸੇ ਬੰਦੇ ਨੇ ਤਲਵਾਰ ਦੇ ਬਲ ਦੇ ਨਾਲ ਉਸਦੀ ਧਰਤੀ 'ਤੇ ਕਬਜ਼ੇ ਕੀਤੇ, ਉਸਦੇ ਦੇਸ਼ 'ਤੇ ਕਬਜ਼ੇ ਕੀਤੇ, ਉਸਦੀ ਹਕੂਮਤ 'ਤੇ ਕਬਜ਼ੇ ਕੀਤੇ, ਅਤੇ ਕਿਸੇ ਨੇ ਵਿਚਾਰਾਂ ਦੀ ਨਾਲ ਉਸਦੇ ਗਿਆਨ 'ਤੇ ਕਬਜ਼ਾ ਕੀਤਾ, ਉਸਦੀਆਂ ਗਿਆਨ ਦੀਆਂ ਪੁਸਤਕਾਂ 'ਤੇ ਕਬਜ਼ਾ ਕੀਤੇ। ਪੁਰਾਤਨ ਸਮੇਂ ਹੁੰਦਾ ਸੀ ਕਿ ਜਦੋਂ ਗਿਆਨ ਦੀ ਚਰਚਾ ਹੁੰਦੀ ਸੀ ਅਤੇ ਜਿਹੜਾ ਗਿਆਨ ਜਿੱਤ ਜਾਂਦਾ ਸੀ ਉਹ ਸਾਰੀਆਂ ਉਸਦੀਆਂ ਕਿਤਾਬਾਂ ਹੀ ਖੋਹ ਲੈਂਦਾ ਸੀ। ਆਹ ਸਾਹਿਬ ਕਹਿੰਦੇ ਪੜ੍ਹ ਪੜ੍ਹ ਗੱਡੀ ਲਦੀ ਹੈ, ਜਪੋ ਸਤਨਾਮ ਸ਼੍ਰੀ, ਇਤਨੀ ਬਹਿਸ ਕਰਦੇ ਸੀ, ਉਹ ਕਿਤਾਬਾਂ ਹੀ ਖੋਹ ਲੈਂਦੇ ਸੀ। ਜਿਵੇਂ ਇੱਕ ਪੰਡਿਤ ਜੀ ਹਰ ਇੱਕ ਦੇ ਨਾਲ ਗਿਆਨ ਚਰਚਾ ਕਰਦੇ 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 ਇੱਕ ਬੜੀ ਵੱਡੀ ਗੱਠੜੀ ਬਣਾ ਲਈ, ਕਿਤਾਬਾਂ ਸਾਰਿਆਂ ਦੀਆਂ ਲੈ ਲਈਆਂ, ਤਾਂ ਇੱਕ ਘੋੜੀ ਲੈ ਲਈ, ਘੋੜੀ ਦੇ ਪਿੱਛੇ ਸਾਰੀ ਗੱਠੜੀ ਬੰਨ੍ਹ ਦਿੱਤੀ। ਦਿਖਾਵਾ ਕਰਦੇ ਸੀ, ਮੈਂ ਇਤਨੀਆਂ ਕਿਤਾਬਾਂ ਖੋਲੀਆਂ, ਇਤਨੀਆਂ ਕਿਤਾਬਾਂ ਖੋਲੀਆਂ। ਭਗਤ ਮਾਧਵ ਦਾਸ ਜੀ ਦੇ ਪਾਸ ਜੋ ਵਿਦਿਆਰਥੀ ਪੜ੍ਹਦੇ ਸੀ ਉੱਧਰ ਤੁਰ ਪਏ। ਉੱਧਰ ਤੁਰਦੇ ਤੁਰਦੇ ਰਸਤੇ 'ਚ ਪਿਆਸ ਲੱਗੀ, ਇੱਕ ਨਦੀ ਦੇ ਕਿਨਾਰੇ 'ਤੇ ਪਾਣੀ ਪੀਣ ਲੱਗੇ। ਜਦੋਂ ਘੋੜੀ ਤੋਂ ਉਤਰੇ ਪਾਣੀ ਪੀਣ ਲੱਗੇ ਤਾਂ ਉੱਧਰ ਉਸ ਸਕੂਲ ਦਾ ਵਿਦਿਆਰਥੀ ਭਗਤ ਮਾਧਵ ਦਾਸ ਦੀ ਟਕਸਾਲ ਦਾ ਵਿਦਿਆਰਥੀ ਇਸ਼ਨਾਨ ਕਰ ਰਿਹਾ ਸੀ। ਇਸ਼ਨਾਨ ਕਰਦੇ ਕਰਦੇ ਉਸਨੇ ਕਿਹਾ, ਪੰਡਿਤ ਜੀ ਤੁਸੀਂ ਜਲ ਪੀ ਰਹੇ ਹੋ, ਇਹ ਘੋੜੀ 'ਤੇ ਬੜਾ ਭਾਰ ਲੱਦਿਆ, ਇਸ ਘੋੜੀ 'ਤੇ ਜੋ ਭਾਰ ਲੱਦਿਆ ਉਸ ਵਿੱਚ ਕੀ ਹੈ? ਆਖਿਆ, ਇਹ ਸਾਰੀਆਂ ਧਾਰਮਿਕ ਪੁਸਤਕਾਂ ਨੇ, ਮੈਂ ਬੜੀ ਚਰਚਾ ਕੀਤੀ ਹੈ, ਮੈਂ ਗਿਆਨ ਦਾ ਜੇਤੂ ਹਾਂ, ਮੇਰੇ ਬਰਾਬਰ ਕਿਸੇ ਨੂੰ ਗਿਆਨ ਨਹੀਂ, ਅਤੇ ਹੁਣ ਕਿੱਥੇ ਚੱਲੇ ਹੋ? ਕਹਿਣ ਲੱਗੇ, ਭਗਤ ਮਾਧਵ ਦਾਸ ਜੀ ਪਾਸ ਚੱਲੇ ਹਾਂ। ਅਤੇ ਕਹਿਣ ਲੱਗੇ, ਤੁਸੀਂ ਮੇਰੀ ਗੱਲ ਦਾ ਜਵਾਬ ਦੇ ਕੇ ਜਾਓਗੇ? ਕਹਿੰਦੇ, ਦੱਸੋ। ਕਹਿੰਦੇ, ਤੁਸੀਂ ਸੁਣ ਕੇ ਬੁਝਿਆ, ਸੁਣ ਕੇ ਪੜ੍ਹਿਆ ਕਿ ਪੜ੍ਹ ਕੇ ਬੁਝਿਆ? ਜਪੋ ਸਤਨਾਮ ਸ਼੍ਰੀ ਵਾਹਿ। ਕਹਿੰਦੇ, ਪੜ੍ਹ ਕੇ ਬੁਝਿਆ ਕਿ ਬੁਝ ਕੇ ਪੜ੍ਹਿਆ? ਦੱਸੋ। ਪੰਡਿਤ ਜੀ ਬੜੇ ਹੈਰਾਨ ਹੋ ਗਏ, ਮੈਂ ਕੀ ਜਵਾਬ ਦਿਆਂ? ਫਿਰ ਬੋਲੇ, ਤੁਸੀਂ ਪੜ੍ਹ ਕੇ ਬੁਝਿਆ ਕਿ ਬੁਝ ਕੇ ਪੜ੍ਹਿਆ? ਫਿਰ ਚੁੱਪ ਰਹੇ। ਤੀਸਰੀ ਵਾਰ ਕਿਹਾ ਅਤੇ ਕਹਿਣ ਲੱਗੇ, ਵਿਦਿਆਰਥੀ ਬੋਲੇ, ਮੈਂ ਸਮਝ ਗਿਆ। ਜੇ ਤੁਸੀਂ ਪਹਿਲਾਂ ਹੀ ਬੁਝ ਲਿਆ ਹੁੰਦਾ ਤਾਂ ਫਿਰ ਤੁਹਾਨੂੰ ਇਹ ਪੜ੍ਹਨ ਦੀ ਲੋੜ ਨਾ ਪੈਂਦੀ। ਜੇ ਇਤਨਾ ਕੁਛ ਪੜ੍ਹ ਕੇ ਬੁਝ ਲਿਆ ਹੁੰਦਾ ਤਾਂ ਫਿਰ ਬਹਿਸ ਕਰਨ ਦੀ ਲੋੜ ਨਾ ਪੈਂਦੀ। ਜਪੋ ਸਤਨਾਮ ਸ਼੍ਰੀ। ਫਿਰ ਬਹਿਸ ਕਰਨ ਦੀ ਲੋੜ ਨਾ ਪੈਂਦੀ। ਪਰ ਮੈਂ ਇਹ ਵਿਚਾਰ ਤਾਂ ਦਿੱਤੀ ਹੈ, ਵਿਚਾਰ ਵਿੱਚ ਵੀ ਜੇ ਅਗਰ ਹੋਮੇ ਹੈ, ਜੇ ਤਲਵਾਰ ਵਿੱਚ ਵੀ ਹੋਮੇ ਹੈ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਹੱਥ ਵਿੱਚ ਫੜੀ ਹੋਈ ਤਲਵਾਰ ਵਿੱਚ ਵੀ ਹੋਮੇ ਹੈ, ਕਿਸੇ ਦੇ ਕਬਜ਼ਾ ਕਰਨ ਦੀ ਹੋਮੇ ਹੈ, ਜੇ ਕਿਸੇ ਵਿਚਾਰ ਵਿੱਚ ਵੀ ਹੰਕਾਰ ਹੈ, ਹੋਮੇ ਹੈ ਵੀ ਕਿਸੇ ਦੇ ਗਿਆਨ ਨੂੰ ਦੇ ਉੱਪਰ ਮੈਂ ਕਬਜ਼ਾ ਕਰਨਾ, ਤਾਂ ਫਿਰ ਭਟਕਣਾ ਹੀ ਭਟਕਣਾ। ਜਪੋ ਸਤਨਾਮ ਸ਼੍ਰੀ। ਫਿਰ ਭਟਕਣਾ ਜਾ ਨਹੀਂ ਸਕਦੀ। ਸੱਚ ਹੈ, ਉਸਦਾ ਕਾਰਨ ਕੀ ਹੈ? ਉਸਦਾ ਕਾਰਨ ਕੀ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਇਹ ਜਾਣਦੇ ਸੀ। ਉਹਨਾਂ ਨੇ ਕਿਹਾ, ਇਹ ਵਿਚਾਰ ਚੰਗੇ ਨੇ, ਪਰ ਜੇ ਇਹ ਵਿਚਾਰ ਨਾਮ ਦਾ ਆਧਾਰ ਬਣਾ ਕੇ ਹੋਣ ਤਾਂ ਇਹ ਵਿਚਾਰਾਂ ਦੀ ਹੋਮੇ ਮਰ ਜਾਏਗੀ, ਤਾਂ ਇਹ ਵਿਚਾਰ ਸ਼ੁੱਧ ਹੋ ਜਾਣਗੇ। ਤਾਂ ਇਹ ਸ਼ੁੱਧ ਵਿਚਾਰ ਜਿਸ ਦਾ ਆਧਾਰ ਨਾਮ ਹੋਏਗਾ ਤਾਂ ਫਿਰ ਕੀ ਹੋਏਗਾ, ਇਹ ਸ਼ੁੱਧ ਵਿਚਾਰਾਂ ਦੇ ਨਾਲ ਮਨੁੱਖਤਾ ਵੀ ਉਜਲ ਹੋ ਜਾਏਗੀ, ਸੱਚਮੁੱਚ ਉਜਲ ਹੋ ਜਾਏਗੀ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿ। ਸੱਚਮੁੱਚ ਉਜਲ ਹੋ ਜਾਏਗੀ। ਕਈ ਵਾਰੀ ਐਸਾ ਵੀ ਵਿਚਾਰ ਆਇਆ ਕਿ ਜਿੱਧਰ ਦੇਖਦਾ ਨਾ ਰੋਸ਼ਨੀ ਨੂੰ, ਉਸ ਰੋਸ਼ਨੀ ਦਾ ਦੂਜਾ ਪੱਖ ਹਨੇਰਾ ਹੈ। ਖਿਆਲ ਕਰਨਾ, ਜਿੱਥੇ ਰੋਸ਼ਨੀ ਦੀ ਅਣਹੋਂਦ ਹੈ ਉੱਥੇ ਹਨੇਰਾ ਹੈ। ਆਹ ਵੇਖਿਆ, ਦੀਵੇ ਦਾ ਵੀ ਪਰਛਾਵਾਂ ਪੈਂਦਾ, ਦੀਵੇ ਦੀ ਲੋ ਦਾ ਵੀ, ਬਿੰਬ ਦਾ ਵੀ ਪ੍ਰਤੀਬਿੰਬ ਹੈ। ਆਹ ਜਿਹੜੀ ਰਾਤ ਪੈਂਦੀ ਹੈ ਨਾ, ਕਾਲੀ ਰਾਤ, ਇਹ ਵੀ ਸੂਰਜ ਦਾ ਪਰਛਾਵਾਂ ਹੈ। ਸੂਰਜ ਅਮਰੀਕਾ ਵੱਲ ਚਲਾ ਜਾਏ, ਉੱਧਰ ਮੂੰਹ ਹੋ ਜਾਏ ਤਾਂ ਇੱਧਰ ਰਾਤ ਪੈ ਜਾਂਦੀ ਹੈ। ਸੱਚ ਹੈ ਨਾ, ਇੱਧਰ ਮੂੰਹ ਹੋ ਜਾਏ ਉੱਧਰ ਰਾਤ ਪੈ ਜਾਂਦੀ, ਇਹ ਸੱਚ ਹੈ। ਰਾਤ ਵੀ ਪਰਛਾਵਾਂ ਹੈ, ਪਰਛਾਵੇਂ। ਪਰ ਗੁਰੂ ਕਿਰਪਾ ਕਰੇ ਇਸ ਦੇ ਤਾਂ ਫਿਰ ਭਟਕਣਾ ਹੀ ਭਟਕਣਾ ਹੈ। ਜੇ ਅਗਰ ਕੋਈ ਅੱਖ ਚਮਕਦੀ ਹੈ ਤਾਂ ਅੱਖ ਦਾ ਵੀ ਪਰਛਾਵੇਂ, ਬੰਦੇ ਦਾ ਵੀ ਪਰਛਾਵੇਂ। ਇਹ ਤਾਂ ਜਦੋਂ ਅਸੀਂ ਪਰਛਾਵੇਂ ਨੂੰ ਵੇਖਦੇ ਹਾਂ ਉਸਦਾ ਹਨੇਰਾ ਪੱਖ ਹੈ ਵੀ ਹਨੇਰੇ ਵਿੱਚ ਤਾਂ ਭਟਕਣਾ ਜ਼ਰੂਰ ਹੋਏਗੀ, ਕਿਉਂਕਿ ਹਨੇਰੇ ਵਿੱਚ ਰੱਸੀ ਵੀ ਸੱਪ ਨਜ਼ਰ ਆਉਂਦੀ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਭਟਕਣਾ ਤਾਂ ਹੈ, ਹਨੇਰੇ ਵਿੱਚ ਪਈ ਹੋਈ ਰੱਸੀ, ਡਰ ਲੱਗਦਾ ਕਿ ਸੱਪ ਨਾ ਹੋਵੇ, ਹਨੇਰਾ ਪੱਖ। ਸਾਹਿਬਾਂ ਦੀ ਬਾਣੀ ਵਿੱਚ ਹੈ ਕਿ ਹਨੇਰੇ ਵਿੱਚ ਰੱਸੀ ਸੱਪ ਨਜ਼ਰ ਆਉਂਦੀ ਹੈ। ਦੂਸਰੀ ਗੱਲ, ਜਦੋਂ ਬੰਦਾ ਸੁੱਖ ਆਵੇ ਨੱਚਦਾ, ਬੜਾ ਟੱਪਦਾ, ਬੜਾ ਛਾਲਾਂ ਮਾਰਦਾ ਹਵਾ ਵਿੱਚ, ਪਰ ਜਦੋਂ ਦੁੱਖ ਆ ਜਾਵੇ ਇਹ ਸਮਝ ਲਓ ਕਿ ਟੋਏ ਵਿੱਚ ਡਿੱਗਿਆ ਪਿਆ। ਜਪ ਸਤਨਾਮ ਸ਼੍ਰੀ, ਠੀਕ ਹੈ ਨਾ। ਜਦੋਂ ਹੋ ਜਾਏ ਨਫਾ ਫਿਰ ਤਾਂ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ, ਅਤੇ ਜਦੋਂ ਪੈ ਜਾਏ ਘਾਟਾ ਤਾਂ ਮਰਨ ਨੂੰ ਜਾਂਦਾ, ਠੀਕ ਹੈ ਨਾ। ਜਦੋਂ ਪੈ ਜਾਏ ਘਾਟਾ ਫਿਰ ਤਾਂ ਕਹਿੰਦਾ ਮੌਤ ਹੋਈ ਕਿ ਹੋਈ, ਅਤੇ ਜਦੋਂ ਹੋ ਜਾਏ ਨਫਾ ਫਿਰ ਤਾਂ ਫੁੱਲਿਆ ਨਹੀਂ ਸਮਾਉਂਦਾ, ਆਪਣੇ ਆਪ ਨੂੰ ਪਤਾ ਨਹੀਂ ਕੀ ਗਿਣ ਛੱਡਦਾ ਹੈ। ਤੀਸਰੀ ਗੱਲ, ਮੈਂ ਸ਼੍ਰੀ ਰਾਮ ਦੀਆਂ ਕਥਾ ਸੁਣੀਆਂ ਨੇ, ਪਰ ਨਾਲ ਹੀ ਰਾਵਣ ਦਾ ਨਾਮ ਵੀ ਆ ਜਾਂਦਾ। ਮੈਂ ਸ਼੍ਰੀ ਕ੍ਰਿਸ਼ਨ ਜੀ ਦੀ ਗਾਥਾ ਸੁਣੀ ਹੈ, ਪਰ ਨਾਲ ਕੰਸ ਦਾ ਨਾਮ ਵੀ ਆਉਂਦਾ ਹੈ। ਸਾਹਮਣੇ ਕਈ ਵਾਰ ਮਨਮੁੱਖ ਵੀ ਨਜ਼ਰ ਆਉਂਦਾ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਪਰ ਗੁਰਮੁਖ ਪਿਆਰਿਓ, ਕੋਈ ਐਸੀ ਬਖਸ਼ਿਸ਼ ਹੋ ਜਾਏ, ਕਿਰਪਾ ਹੋ ਜਾਏ ਕਿ ਮੈਨੂੰ ਸ਼੍ਰੀ ਰਾਮ ਹੀ ਰਾਮ ਨਜ਼ਰ ਆਵੇ, ਹੰਕਾਰ ਰੂਪੀ ਰਾਵਣ ਨਜ਼ਰ ਹੀ ਨਾ ਹੋ ਜਾਏ। ਕਿਰਪਾ ਜਪ ਸਤਨਾਮ ਸ਼੍ਰੀ ਵਾਹਿ, ਮੇਰੇ 'ਤੇ ਕਿਰਪਾ ਹੋ ਜਾਏ ਕਿ ਮੈਨੂੰ ਰਮਿਆ ਹੋਇਆ ਰਾਮ, ਘੱਟ ਘੱਟ ਵਿੱਚ ਰਮਿਆ ਹੋਇਆ ਰਾਮ, ਜਰੇ ਜਰੇ ਵਿੱਚ ਰਮਿਆ ਹੋਇਆ ਰਾਮ, ਰਮਈਆ ਜਰੇ ਜਰੇ 'ਚ ਰਮਿਆ ਹੋਇਆ ਰਾਮ ਹੀ ਨਜ਼ਰ ਆਵੇ, ਹੰਕਾਰ ਰੂਪੀ ਰਾਵਣ ਨਜ਼ਰ ਨਾ ਆਵੇ, ਹੰਕਾਰ ਰੂਪੀ ਰਾਵਣ ਮਰ ਜਾਏ। ਮੈਨੂੰ ਸੁੱਖ ਹੀ ਸੁੱਖ ਨਜ਼ਰ ਆਵੇ, ਦੁੱਖ ਨਜ਼ਰ ਆਵੇ ਹੀ ਨਾ। ਜਪ ਸਤਨਾਮ ਸ਼੍ਰੀ, ਕੋਈ ਐਸੀ ਕਿਰਪਾ ਹੋ ਜਾਏ, ਮੈਨੂੰ ਨਫਾ ਹੀ ਨਫਾ ਹੋਵੇ, ਘਾਟਾ ਹੋਵੇ ਹੀ ਨਾ, ਐਸੀ ਕੋਈ ਕਿਰਪਾ ਕਰ ਦੇ, ਮੈਨੂੰ ਚਾਨਣਾ ਹੀ ਚਾਨਣਾ ਦਿਖਾਈ ਦੇਵੇ, ਹਨੇਰਾ ਹੋਵੇ ਹੀ ਨਾ। ਜਪ ਸਤਨਾਮ ਸ਼੍ਰੀ, ਉਹ ਕੀ ਬਖਸ਼ਿਸ਼ ਹੈ? ਉਹ ਹੈ, ਉਹ ਹੈ ਪ੍ਰਕਾਸ਼ ਚਾਹੀਦਾ ਨਾ। ਉਹ ਸਾਹਿਬ ਕਹਿੰਦੇ ਨੇ ਇੱਕ ਬਖਸ਼ਿਸ਼ ਹੈ ਜੇ ਹੋ ਜਾਏ। ਉਹ ਕੀ ਬਖਸ਼ਿਸ਼ ਹੈ? ਅੰਧਿਆਰੇ ਦੀਪਕ ਚਈ ਹੈ, ਇੱਕ ਬਸਤ ਅਗੋਚਰ ਲਈ ਹੈ। ਖਾਲੀ ਦੀਵਾ ਨਹੀਂ, ਨਾਲ ਬਸਤ ਅਗੋਚਰ ਵੀ ਹੈ। ਜਬ ਸਤਨਾਮ ਸ਼੍ਰੀ, ਖਾਲੀ ਦੀਵਾ ਨਹੀਂ, ਹੁਣ ਅੱਜ ਸਮਾਂ ਨਹੀਂ, ਆਪਾਂ ਜੋਤ ਦੇ ਉੱਪਰ ਬੋਲ ਸਕੀਏ, ਨਿਰੰਕਾਰ ਦੀ ਜੋਤ ਕੀ ਹੈ? ਜਪ ਸਤਨਾਮ ਸ਼੍ਰੀ। ਇਹ ਵਿਚਾਰ ਫਿਰ ਕਿਸੇ ਸਮੇਂ, ਨਿਰੰਕਾਰ ਦੀ ਜੋਤ ਕੀ ਹੈ? ਅੱਜ ਅਸੀਂ ਜੋਤਾਂ ਜੋ ਦੇਖਦੇ ਹਾਂ, ਇਸ 'ਤੇ ਨਿਰੰਕਾਰ ਦੀ ਜੋਤ ਵਿੱਚ ਅੰਤਰ ਕੀ ਹੈ? ਜਪ ਸਤਨਾਮ ਸ਼੍ਰੀ। ਅੱਜ ਤਾਂ ਸਮਝ ਆ ਰਹੀ ਹੈ, ਅੰਧਿਆਰੇ ਦੀਪਕ ਚਾਹੀਏ, ਇੱਕ ਬਸ ਅਗੋਚਰ ਲਈ। ਇਹ ਤਾਂ ਸੱਚ ਹੈ, ਜਦੋਂ ਐਸਾ ਪ੍ਰਕਾਸ਼ ਹੋ ਜਾਏ, ਗੁਰੂ ਸ਼ਬਦ ਦਾ ਦੀਪਕ ਪ੍ਰਕਾਸ਼ ਕਰ ਜਾਏ, ਤਾਂ ਫਿਰ ਗੁਆਚੀ ਹੋਈ ਬੁੱਧ, ਗੁਆਚੀ ਹੋਈ ਅਨੂਪ ਵਸਤੂ, ਜਿਹੜੀ ਨਜ਼ਦੀਕ ਸੀ ਸਾਡੇ ਪਾਸ, ਨਜ਼ਦੀਕ ਤੋਂ ਨਜ਼ਦੀਕ, ਉਸਦੀ ਪ੍ਰਾਪਤੀ ਹੋ ਜਾਏਗੀ। ਉਹ ਸੋਚਾਂ ਦਾ ਸਮੁੰਦਰ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈਂ ਬਾਰੰਗ ਬਾਰਾ, ਉਸ ਖਿਆਲਾਂ ਦੇ ਸਮੁੰਦਰ ਤੋਂ ਨਿਕਲ ਕੇ ਕੋਈ ਹਰੀ ਦਾ ਨਾਮ ਜਪੇਗਾ। ਜਪ ਸਤਨਾਮ ਸ਼੍ਰੀ, ਪਰਮੇਸ਼ਰ ਦਾ ਨਾਮ ਜਪੇਗਾ। ਜਦੋਂ ਨਾਮ ਜਪੇਗਾ ਤਾਂ ਭਟਕਣਾ ਖਤਮ ਹੋਏਗੀ, ਸੱਚ ਜਾਣਨਾ ਭਟਕਣਾ ਖਤਮ ਹੋਏਗੀ, ਸੱਚ ਜਾਣਨਾ ਭਟਕਣਾ ਖਤਮ ਹੋਏਗੀ। ਨਹੀਂ ਤਾਂ ਕਈ ਵਾਰੀ ਵਿਚਾਰ ਆਉਂਦਾ ਹੈ, ਸੱਚਮੁੱਚ ਵਿਚਾਰ ਆਉਂਦਾ ਹੈ ਕਿ ਜੇ ਅੰਦਰ ਭਟਕਣਾ ਹੈ, ਨਾਮ ਦੀ ਰੋਸ਼ਨੀ ਨਾ ਹੋਣ ਕਰਕੇ, ਨਾਮ ਦਾ ਆਧਾਰ ਨਾ ਹੋਣ ਕਰਕੇ, ਸ਼ਬਦ ਦਾ ਨਿਵਾਸ ਨਾ ਹੋਣ ਕਰਕੇ, ਤਾਂ ਫਿਰ ਇਉਂ ਨਜ਼ਰ ਆਉਣ ਲੱਗ ਪੈਂਦਾ ਇਹ ਮਨੁੱਖ। ਕਦੇ ਤੂੰ ਇਹ ਵੀ ਸੋਚ ਲਈ, ਤੇਰੀਆਂ ਅੱਖਾਂ ਤਾਂ ਮਨੁੱਖ ਵਾਲੀਆਂ ਹਨ ਪਰ ਤੇਰੀ ਦੇਖਣੀ ਮਨੁੱਖ ਵਾਲੀ ਨਹੀਂ ਹੈ। ਜਪੋ ਸਤਨਾਮ ਸ਼੍ਰੀ ਵਾਹਿ। ਇੱਥੇ ਬੜੀ ਚੋਟ ਲੱਗਦੀ ਹੈ। ਕਾਸ਼ ਕਿ ਮਨੁੱਖ ਦੀਆਂ ਅੱਖਾਂ ਮਨੁੱਖ ਵਾਲੀਆਂ ਪਰਮਾਤਮਾ ਨੇ ਦਿੱਤੀਆਂ ਨੇ, ਕਾਸ਼ ਕਿ ਉਸ ਦੀ ਦੇਖਣੀ ਵੀ ਮਨੁੱਖਾਂ ਵਾਲੀ ਹੋ ਜਾਂਦੀ। ਹੁਣ ਥੋੜ੍ਹਾ ਜਿਹਾ ਮਨ ਵਿੱਚ ਆਤੀਆਂ ਮਾਰੀਏ, ਸੱਚਮੁੱਚ ਕੀ ਸਾਡੀ ਦੇਖਣੀ ਮਨੁੱਖਾਂ ਵਾਲੀ ਹੈ? ਕਾਸ਼ ਪਰਮਾਤਮਾ ਨੇ ਜ਼ਬਾਨ ਤਾਂ ਮਨੁੱਖਾਂ ਵਾਲੀ ਦਿੱਤੀ, ਚੰਗਾ ਹੁੰਦਾ ਜੇ ਤੇਰੇ ਬੋਲ ਵੀ ਮਨੁੱਖਾਂ ਵਾਲੇ ਹੁੰਦੇ। ਜਪੋ ਸਤਨਾਮ ਸ਼੍ਰੀ। ਕਦੇ ਸੋਚਿਆ ਤੂੰ ਬੋਲਣ ਲੱਗਿਆ ਜੋ ਮੈਂ ਬੋਲ ਰਿਹਾ ਕਿ ਮਨੁੱਖਾਂ ਦੇ ਬੋਲ ਹਨ ਕਿ ਪਸ਼ੂਆਂ ਵਾਂਗੂ ਤਾਂ ਨਹੀਂ ਬੋਲ ਰਿਹਾ? ਜਪੋ ਸਤਨਾਮ ਸ਼੍ਰੀ। ਕਾਸ਼ ਜੇ ਤੇਰੇ ਜ਼ਬਾਨ ਮਨੁੱਖਾਂ ਵਾਲੀ ਹੈ ਤਾਂ ਤੇਰੇ ਬੋਲ ਵੀ ਮਨੁੱਖਾਂ ਵਾਲੇ ਹੁੰਦੇ। ਕਾਸ਼ ਕਿ ਜੇ ਤੇਰੇ ਹੱਥ ਅਤੇ ਪੈਰ ਮਨੁੱਖਾਂ ਵਾਲੇ ਹਨ ਅਤੇ ਫਿਰ ਤੇਰੇ ਕਰਮ ਵੀ ਮਨੁੱਖਾਂ ਵਾਲੇ ਹੁੰਦੇ, ਫਿਰ ਤਾਂ ਗੱਲ ਸਮਝ ਵਿੱਚ ਆ ਜਾਂਦੀ ਕਿ ਤੇਰੇ ਅੰਦਰ ਭਟਕਣਾ ਨਹੀਂ ਹੈ। ਜਪੋ ਸਤਨਾਮ ਸ਼੍ਰੀ। ਕਈ ਵਾਰੀ ਇਹ ਵੀ ਵਿਚਾਰ ਆਉਂਦਾ ਹੈ, ਪਸ਼ੂ ਜਨਮ ਪਸ਼ੂ ਦਾ ਲੈ ਕੇ ਅਤੇ ਪਸ਼ੂਆਂ ਵਾਂਗ ਮਰਦਾ ਹੈ, ਕੋਈ ਗਿਲਾ ਨਹੀਂ, ਪਸ਼ੂਆਂ ਵਾਂਗੂ ਆਇਆ ਅਤੇ ਪਸ਼ੂਆਂ ਵਾਂਗੂ ਮਰ ਗਿਆ। ਗਿਲਾ ਤਾਂ ਹੈ, ਕੋਈ ਮਨੁੱਖਾਂ ਦੇ ਘਰ ਜਨਮ ਲੈ ਕੇ ਮਰੇ ਪਸ਼ੂਆਂ ਵਾਂਗੂ, ਫਿਰ ਬਹੁਤ ਗਿਲਾ। ਜਪੋ ਸਤਨਾਮ ਸ਼੍ਰੀ। ਫਿਰ ਬਹੁਤ ਗਿਲਾ ਆਉਂਦਾ ਹੈ। ਮਨੁੱਖ ਦੇ ਘਰ ਜਨਮ ਲੈ ਕੇ ਕਮ ਸੇ ਕਮ ਮਨੁੱਖਾਂ ਵਾਂਗੂ ਤਾਂ ਮਰ। ਜਪੋ ਸਤਨਾਮ ਸ਼੍ਰੀ। ਤੂੰ ਮਨੁੱਖ ਦਾ ਜਨਮ ਲੈ ਕੇ ਮਰੇ ਪਸ਼ੂਆਂ ਵਾਂਗੂ ਅਤੇ ਫਿਰ ਸਮਝ ਆਉਂਦੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਫਿਰ ਸਮਝ ਆ ਜਾਂਦੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ। ਅੱਜ ਵਿਚਾਰ ਲੈ ਕੇ ਜਾਈਏ, ਸੱਚਮੁੱਚ ਸੰਸਾਰ ਸਤਿਗੁਰੂ ਕਹਿੰਦੇ ਨੇ ਭਟਕ ਰਿਹਾ ਹੈ, ਸੰਸਾਰ ਸਾਰਾ ਹੀ ਭਟਕ ਰਿਹਾ ਹੈ ਬਿਨਾਂ ਪਰਮਾਤਮਾ ਦੇ ਨਾਮ ਤੋਂ ਭਟਕ ਰਿਹਾ, ਸੰਸਾਰ ਸਾਰਾ ਹੀ ਭਟਕ ਰਿਹਾ ਜੀ ਬਿਨਾਂ ਪਰਮਾਤਮਾ ਦੇ ਨਾਮ ਤੋਂ। ਨਾਮ ਤੋਂ ਹੀਣਾ ਸੰਸਾਰ ਭਟਕ ਰਿਹਾ, ਸ਼ਬਦ ਤੋਂ ਹੀਣਾ ਸੰਸਾਰ ਭਟਕ ਰਿਹਾ। ਪਰ ਜਦੋਂ ਕਿਸੇ ਦੇ ਅੰਦਰ ਸ਼ਬਦ ਆ ਵਸੇ, ਅਸੀਂ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕਰਦੇ ਹਾਂ, ਕਰਦੇ ਹਾਂ ਨਾ, ਸਾਰੇ ਕਰਦੇ ਹਾਂ, ਸਾਰੇ ਚਾਹੁੰਦੇ ਹਾਂ। ਪਰ ਮੈਂ ਜਦੋਂ ਭਗਤ ਕਬੀਰ ਜੀ ਨੂੰ ਇੱਕ ਸ਼ਬਦ ਵਿੱਚ ਵੇਖਿਆ ਅਤੇ ਆਖਦੇ ਹਾਂ ਭਗਤ ਕਬੀਰ ਜੀ ਤੁਸੀਂ ਤਾਂ ਧਨ ਹੋ, ਅਸੀਂ ਤਾਂ ਅਜੇ ਦਰਸ਼ਨਾਂ ਦੀ ਗੱਲ ਕਰਦੇ ਹਾਂ, ਤੁਸੀਂ ਆਪਣਾ ਪਰਮਾਤਮਾ ਨਾਲ ਵਿਆਹ ਹੀ ਕਰਾ ਲਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੁਸੀਂ ਕਿੰਨੇ ਚੰਗੇ ਹੋ, ਤੁਹਾਡੀ ਤਾਂ ਭਟਕਣਾ ਹੀ ਮੁੱਕ ਗਈ। ਜਦੋਂ ਪਰਮਾਤਮਾ ਦੀ ਪਟਰਾਣੀ ਬਣ ਗਈ, ਪਟਰਾ ਪਰਮਾਤਮਾ ਦੇ ਮਹਿਲ ਵਿੱਚ ਹੀ ਚਲੇ ਗਏ, ਕਮਾਲ ਕਰ ਦਿੱਤੀ ਤੁਸੀਂ। ਤੁਸੀਂ ਪਰਮਾਤਮਾ ਨਾਲ ਵਿਆਹ ਹੀ ਕਰ ਲਿਆ। ਆਪ ਕਿਹਾ ਤੁਸੀਂ ਕਹਿ ਕਬੀਰ ਮੋਏ ਵਿਆਹ ਹੀ ਚਲੇ ਗਏ, ਪੁਰਖ ਏਕ ਭਗਵਾਨ। ਜਪ ਸਤਨਾਮ ਸ਼੍ਰੀ। ਇੱਕ ਪਰਮੇਸ਼ਰ ਮੈਨੂੰ ਵਿਆਹ ਕੇ ਲੈ ਚਲੇ ਗਏ, ਇੱਕ ਸ਼ਬਦ ਵਿੱਚ ਤੁਸੀਂ ਸਾਰਾ ਕੁਛ ਦੱਸ ਦਿੱਤਾ। ਜਦੋਂ ਕਹਿੰਦੇ ਹੋ ਰਹਾਓ ਦੀ ਪੰਕਤੀ ਵਿੱਚ ਗਾਓ ਗਾਓ ਰੀ ਦੁਲਾਨੀ ਮੰਗਲਾ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਇਹ ਗੱਲ ਇੱਕ ਸਮਝ ਆਉਂਦੀ ਹੈ ਕਿ ਦੁਲਾਨੀ ਕੌਣ ਹੈ। ਜਦ ਗੱਲ ਉਹ ਅੰਦਰ ਦੀ ਕਰ ਰਹੇ ਨੇ ਅਤੇ ਬਾਹਰ ਦੀ ਗੱਲ ਹੀ ਨਹੀਂ ਕਰ ਰਹੇ, ਅਤੇ ਫਿਰ ਦੁਲਾਨੀ ਵੀ ਅੰਦਰ ਹੈ। ਜਪੋ ਸਤਨਾਮ ਸ਼੍ਰੀ। ਇਹ ਨਵੀਆਂ ਵੋਟੀਆਂ ਨੂੰ ਦੁਲਾਨੀ ਕਹਿੰਦੇ ਨੇ ਜਿਹੜੀਆਂ ਨਵੀਆਂ ਨਵੀਆਂ ਵਿਆਹੀਆਂ ਹੋਣ। ਅਤੇ ਭਗਤ ਜੀ ਕਹਿੰਦੇ ਨੇ ਹੇ ਮੇਰੇ ਗਿਆਨ ਇੰਦਰਿਓ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮੇਰੇ ਗਿਆਨ ਇੰਦਰਿਓ, ਮੇਰੇ ਪਤਾਰ ਪਤੀ ਰੂਪ ਪਰਮਾਤਮਾ ਦੇ ਗੁਣ ਗਾਓ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਮੇਰੇ ਗ੍ਰਹਿ ਵਿਖੇ ਜਗਤ ਦਾ ਆਧਾਰ ਪਰਮਾਤਮਾ ਮੇਰਾ ਪਤਾਰ ਆ ਰਿਹਾ। ਪਰ ਇਸ ਸ਼ਬਦ ਨੇ ਦੋ ਗੱਲਾਂ स्पष्ट कीतियां ने जिहड़ियां दास ने अज विचार विच लियाउणियां ने। पहली गल, तन रहनी मन पुनरप कर हों पांचों तत् बराती राम राय स्यों पावर ले हों आत्म तह रंग राती। एक बारी सारे जपो सतनाम श्री। रैनी ओ मटकी जिस दे विच रंग रंगिया जांदा है, ए तन रैनी ए शरीर मटकी जिस दे विच भले गुणा दा रंग है, जपो सतनाम श्री। उस दे विच मैं मन नू रंगिया, मन नू पहला मैं सांभ के रखिया फिर मन नू रंगिया। तन रहनी मन पुनरप कर हों, मैं मन नू भी भले गुणा दा रंग दे दिता, दे दिता। पांचों तत् बराती ए जेडे पंजे तत्तां दे देवी गुण ने जित कारज सत संतोख, ये जेड़े दया धर्म आदिक, ये जेड़े पांच तत्तां दे दैवी गुण ने, ये मेरे हुण बराती बन गए। जप सतनाम श्री। पांचों तत् बराती भाव के तत् भी दैवी गुणा करके बड़े ही सोहने लगते हैं, जिवें लगता है जो बराती चंगे कपड़े पा के आए होंगे, जिवें बराती बड़े चंगे कपड़े पा के आए होंगे, बड़े सुंदर कपड़े पा के आए होंगे, क्योंकि बरात भी तो भाई फिर चंगे चंगे कपड़े पा के आने ना। कहे तन रहनी मन पुन रप कर हों पांचो तत् बराती, मेरे हुण कहिंदे फिर लावां होईआं राम राय स्यों पावर ले हों आत्म तै रंग राती, मैं हुण राम राय नाल लावां लै लईआं। जप सतनाम श्री। पर एक गल इत्थे समझण वाली की, दूसरी गल स्पष्ट हो गई, ओ की नाभ कमल मैं बेदी रच ले अगल ब्रह्म ज्ञान उचारा। इस गल नूं आपां ने थोड़ा स्पष्ट शब्दां विच लियाउणा। बई विआह तों पहलां वेदी बनाई जांदी लावां लैण वास्ते, ते भगत कबीर कहिंदे ने ब्रह्म ज्ञान जिहड़ा शब्द सी ना परमात्मा दा, उह शब्द परमात्मा दे बारंबार बारंबार उचारण होंदे गए। जो सतना ब्रह्म ज्ञान उचारा, बारंबार परमात्मा दे शब्द उचारण होंदे गए, ते मैं अपनिया स्वासां दी वेदी बना के शब्द दे आले दुआले परिक्रमा लै लिया। जब सतनाम श्री। गल ये समझण दी, ब्रह्म ज्ञान उचारा मैं शब्द दे आले दुआले शब्दां दा उचारण हो रहा सी, मंत्रां दी बजाय शब्दां दा उचारण हो रहा सी, जिवें जिवें शब्दां दा उचारण हुंदा जा रहा सी हुंदा जा रहा सी, ते मैं स्वासां दी वेदी बनाई ते शब्द दे आले दुआले परिक्रमा लै ली। जप सतनाम श्री। फिर कहिंदे ने जप सतनाम श्री, एक बारी फिर जपो। सुन लाल मुंजन कोतिक आए कोट ततीश उजाना। कहिंदे ने फिर जिहड़े चंगे चंगे अभ्यास करन वाले, अभ्यास विच उडारियां मारन वाले, चंगी चंगी साधना करन वाले, जिहड़े परमात्मा दे नाम नाल जुड़न वाले, वह भी आए जिहड़े मेरे इस विआह विच शामिल होए। जप सतनाम श्री। चंगे चंगे भगत जन, ते भगत कबीर कहिंदे ने मैं कह दिता जे मैनू विआह के लै चले जे। जप सतनाम श्री। पुरख एक भगवान कह कबीर मोए ब्याहे चले, पुरख एक भगवान। भई भटकना तो मुक जाती है जे अगर वो राह मिल जाए, जिस राह ते तुरके भगत कबीर तुरे ते परमात्मा नूं पा लिया, असी भी तुर पईए ते असी भी परमात्मा नूं पा लईए, भटकना मुक जाती है, सचमुच भटकना मुकदी है। पर जे अगर कोई गुरु कृपा करे, बख्शिश हो जाए, मेहर हो जाए, तो कोई इस राह ते तुर पवे। जेड़े जेड़े इस राह ते तुरे उन्हां विच्चों कुछ ऐसे प्रमाण मिलते हैं क्योंकि अज के शब्द में जिते सतगुरु जी उन्हां बारे जिक्र कर रहे ने जेड़े भरमदे ने उत्थे उन्हां बारे भी जिक्र की कर रहे ने जेड़े उस राह ते तुरे ने उन्हां गुरमुखां दा भी अज जिक्र कर रहे ने जप सतनाम श्री वाहे भी उह सहज ही जागदे ने सहज विच ही जागदे ने सहज विच ही सौंदे ने उन्हां दा भी जिक्र कर रहे ने। एक वारी इस तरह याद आउंदा है कि भाई साहब भाई वीर सिंह जी एक वारी अपने बगीचे विच वेख रहे सन एक चिड़ी नू चोग चुगदे नू। जदों चिड़ी चोग चुग रही सी तां हर चोग चुगन लग्या वो अपना सीस चुकाउंदी सी सिर चुकाउंदी सी। पहला भाई साहब भाई वीर सिंह जी अपने अनुभवी विचारां नू दर्शा रहे ने कहिंदे ने हे चिड़िए तू ताने जिहड़ी हर चोग चुगन लग्या अपना सीस भी नाल चुकाउनी है। पर असी कितने ना शुकरे हाँ सब कुछ परमात्मा तो छक के लै के भी असी कदे सीस नहीं चुकाया ते कदे शुकराना नहीं कीता। दूसरी अवस्था इउं लगती है कि जदों चिड़ी ने चोग चुगी चिड़ी चोग कुछ दाने चुग के उडारी मार गई जप सतनाम श्री वाहिगुरु उडारी मार गई कमाल हो गई। चिड़ी की कितनी अच्छी तृप्ति है दाने तो अनेक पे सन पर उतने ही दाने चोग चुगे जितने उसने चाहिए सन। दाने की चोग चुग के इस तरह उडारी मारी शुकराने विच शुकर है तेरा शुकर है तेरा शुकर है परमेश्वर तेरा जिसने मेरी तृप्ति की है। मैनु यकीन है परमात्मा कल फिर मैनु ये दाने मिल जाएंगे जब सतनाम श्री हो मैनु यकीन है मैनु फिर मिल जाएंगे। शुक्र है तेरा शुक्र शुक्र कर दी शुकराना कर दी कर दी उडारी मार गई भरोसे विच उडारी मार गई। जिसने अज दिता है वो कल भी देगा जिसने हुण दिता है वो शाम नू भी देगा जेड़ा देंदा आ रहा वो देंदा ही जाएगा जब सतनाम श्री। ऐसी शुकराने जी उडारी वजी शुक्र है तेरा शुक्र है तेरा। ख्याल करना जो शुकराने की उडारी वजदी है जो चिड़ी ने उडारी मारी बड़ी खेड़े विच उड़दी उड़दी खेड़े विच जांदी उड़दी उड़दी खेड़े विच जांदी है। फिर ख्याल करना उन्हां दाणे ने उसकी तृप्ति कर दिती है। पर कदे ये मनुख वाल भी वेखो शक भी लैंदा है ते जिनी देर तक छकण तो बाद बाकी कुछ रह जाए उसनों भी नहीं छड़दा जब सतनाम श्री वाहिगुरु। ये तो कल वास्ते भी सोचता है ये तो परसों वास्ते भी सोची बैठा है ये तो अगले महीने वास्ते भी सोची बैठा है ये तो होर सालां बद्दी सोची बैठा है। इन्हां कुछ करके भी कदे शुकराना नहीं करता जब सतनाम उसे करके दुख ने उसे करके कलेश ने। पर जे अगर कोई शुकराने की उडारी मारे हे प्रभु परमात्मा जो तुसीं दित्ता है बड़ा कुछ दिता है जे अगर तू शेर मंगया सी तैनू एक छटांक मिल गई है वो छटांक का तो शुकराना कर एक छटांक का तो शुकराना कर जब सतनाम श्री एक छटांक का तो शुकराना कर ते क्या ये छटांक भी तेरी कितनी वड्डी जब सतनाम श्री एक छटांक तेरी कितनी वड्डी। पर तू एक छटांक मिलन ते रोस करी बैठा एक शेर का जब सतनाम श्री कदे असी विचार करते हाँ कई बार वेखे है बंदे नूं परमात्मा दस वस्तुआं दे देवे ते जदों अगली मंगेगा ना कदे नहीं कहिंदा कि मैं यारवीं मंग रहा कदे नहीं कहिंदा कि परमात्मा एक चीज़ तेरे कोल मंगी वह भी नहीं दिंदा जिहड़ियां पहलां दस मिलियां होईयां ने उन्हां दा चेता ही नहीं करदा जो सतनाम श्री वाहिगुरु रोज करदा है। कदे कहिंदा कि मैनूं इस यारवीं वस्तु नहीं दित्ती दसां दी तां गल भुल ही जांदा है। एक बार बाबा करम सिंह होती मरदान वाले जप सतनाम श्री वाहिगुरु उन्हां दे पास एक नौजवान आया कई दिनों का भुखा सी उसनों प्रसादा नहीं सी मिलिया तो वह आ गया तो बाबा जी जल छकाण लगे तो बाबा जी के मुखों निकलिया वाहिगुरू कह के जल छक लै कहना मैं वाहिगुरू क्यों कह वाहिगुरू ने मैंने की दिता किन्ने दिनों का भुखा मार चढ़िया जप सतनाम श्री वाहि मैं वाहिगुरू क्यों बोला मैं वाहिगुरू नहीं बोलता तो महात्मा ने की किया उसनों गल ना लगाया ना लै गए उसनों कपड़े
अच्छे दिते, उसकी सेवा की, प्रशादा छकाया, कई दिन उसनु अपने पास रखिया। जो कई दिन बाद वो जान लग्या तो कहन लगे होर कुछ चाहिए है, कहिंदे कुछ नहीं चाहिए, कहन लगे होर कुछ ले लै, कहिंदे ने वाहिगुरु ने बहुत कुछ दिता है, तुसी बड़ी कुछ दिता है, बड़ी बख्शिश कीती है। तो कहन लगे कोई सेवा दस देना महात्मा नू, मेरे जगोत्रे भी मैं तुहाड़ी सेवा कर सकां। कहिंदे एक कम करेंगा, कहिंदे करांगा, कहिंदे आ 100 रुपया फड़ लै। फड़ लिया, कहिंदे मैनू अपना एक हाथ कट के दे दे, जब सतनाम श्री। कहन लगे चंगी मेरी सेवा कीती तुसी, हुण मेरा हाथ कटन लगे जी। कहिंदे जे सौदा मंजूर नहीं तो 1000 लै लो अपनी, एक अख कढ के दे दे। कहन लगे कैसियां गल्लां करदे हो? कहिंदे मैं एक गल तेरे को पुछना चाहुंदा, जो तू पानी पीण आया सी मेरे पास, मैं कहा सी वाहिगुरु जप, उस वक्त तेरे पास हाथ सन के नहीं, उस वक्त तेरे पास अखां सन के नहीं? कहिंदे सन। फिर तू यह किवें कह दिता सी परमात्मा ने मैनू की दिता? जप सतनाम श्री। जे अगर दिते हुए नू तू नमुकर गया, बंदा एक बारी नमुकर जाए ना तो बंदा बंदे ते इतबार नहीं करता, तो परमात्मा तेरे से क्यों इतबार करेगा? जब सतनाम श्री वाहे। जे बंदा बंदे तो नमुकर जाए कुछ लैके, तो बंदा बंदे ते भरोसा नहीं करता, तो परमात्मा ने इतनी वस्तुआं दित्तियां, परमात्मा तेरे से क्यों भरोसा करेगा? सतगुरु जी ने तैत तक शब्द विच कह दिता, सतगुरु की प्रतीत ना आई आ शब्द ना लागो पाओ। जे तैनू सतगुरां ते प्रतीत नहीं, शब्द नाल तेरा प्यार नहीं, बेशक तू सतगुरां दे दरबार 100 वारी आ ते 100 वारी जा, तैनू सुख नहीं मिले। जब सतनाम श्री सतगुरु जी का स्पष्ट फैसला है, जदों इत्थे आ ते सतगुरां ते प्रतीत रख के। जे तैनू प्रतीत ही नहीं मेरे सतगुरां दे उपर, मत्था इत्थे टेके आस होर रखी बैठे, जब सतनाम श्री। अरदास गुरु घर दे विच आ के करें, पूजा होर किसे पासे करें, प्रतीत ही नहीं। गल तू परमात्मा दी करें, टेक तू परमात्मा दी बजाय सिर्फ मनुख दी रखी बैठे, जप सतनाम श्री। इत्थे गल करें परमात्मा सारिया विचे, जरे जरे विचे, घट घट विचे, जिस विच वेखिए परमात्मा दा नूर है, ते बाहर बंदा बंदे नू नफरत करे, जप सतनाम श्री होए, किथे प्रतीत है? दसो प्रतीत किथे है? किथे होएगी प्रतीत? सचमुच प्रतीत नहीं होएगी। जे प्रतीत नहीं होएगी तो सतगुरु जी ने कहता तेरा गाव्या भी प्रवान नहीं, तेरा बोलिया भी प्रवान नहीं। बिन प्रतीति कोई चीज प्रवान नहीं। जिसनों प्रतीत होए तिसका गाव्या थाएं पर, नहीं तो प्रवान नहीं। साहब श्री गुरु अर्जन देव जी महाराज ने स्पष्ट कर दिता, अपनी प्रतीत आप ही खोए, बहुत उसका विश्वास ना हो, केड़ा इतबार करेगा, केड़ा भरोसा करेगा? प्रतीत तो बिना कोई भरोसा करेगा नहीं कर सकता। आओ असी भी शुकराना करिया करिए। सच्ची गल तो मैं यही कह दिया, जन्मा जन्मा का कर्जा उतर सकता जे उसकी किश्त शुकराना, बस तू शुकराना करते जाना, किश्त मोड़ते जाना, थोड़ा कर्जा उतर जाएगा। परमात्मा दे बख्शिश नूं शुकराना करी जाओ, करी जाओ, तुसी शुकराना करी जाना, परमात्मा तुहाड़े ते भरोसा करी जाएगा, परमात्मा होर दिंदा जाएगा। तू सतनाम श्री तुहाड़े ते भरोसा होएगा, तुसी शुकराना करते रहना, परमात्मा ओ आप बख्शिश करता रहेगा, बख्शिश परमेश्वर करी जाएगा, शुकराना तुसी करी जाना, जो सतनाम श्री वाहिगुरु। तो फिर की होएगा, तुहाडे विच आत्मक अडोलता आ जाएगी, साडे विच आत्मक अडोलता आ जाएगी। जिस विच आत्मा अडोलता आ गई, वह आत्मक अडोलता विच सोएगा, आत्मक अडोलता विच जागेगा, तो उसनू कोई चिंता नहीं होएगी, वह बिना चिंता तो सौ जाएगा, जब सतनाम श्री। वह बिना चिंता तो सोएगा, ये सच है। एक बार सारे जपो सतनाम श्री। आओ मैं संखेप कर दिया कि उस शब्द की समाप्ति करनी। इतने सतगुरु कहते जन्म लग गए सानू मनुख का जामा लेंद्या, बड़ा पीरियड लग्या, कई जन्म पे कीट पतंगा, कि इस जन्म विच आके परमात्मा की प्राप्ति में भी इतना समा लगेगा जब सतनाम शुरू हो। कई बार ये ख्याल होंगे, फिर कदे कथा विच आप इस विचार में लवेंगे कि यह गल्लां सारियां सोचण वालियां ने, यह गल्लां सारियां विचारण वालियां ने। जब सतनाम शुरू गल कमाल करती सतगुरु जी ने, जिहड़ी सदियां विच गल नहीं हुई, जिहड़ी जुगां विच गल नहीं हुई सालां विच आ गई, जिहड़ी सालां विच नहीं महीनियां विच आ गई। जब सतनाम श्री है गल तां जिहड़ी इतने जन्मां विच नहीं हुई एक मनुख दे जामे विच आ गई। पर आपां विचारां विच लियावांगे, आओ हुण अज दा विचार जो पवित्र हुकमनामा सतगुरु जी ने बख्शिश कीता है उस विचार नू आपां विचार सकीए, फिर समाप्ति करांगे, फिर सतगुरु कृपा करनगे। जिवें जिवें सतगुरु पवित्र हुकमनामा बख्शिश करनगे, क्योंकि एक गल तां याद रखना, भटकना उन्नी देर तक जा नहीं सकती जितनी देर तक असी जो प्रेम दी वस्तु है उसनू अपना नहीं लैंदे। प्रेम असीम हुंदा है, सीमा विच नहीं आउंदा। जिहड़ा सीमा विच आ जाए वह मोह हुंदा है। प्रेम असीम हुंदा है। जे सचमुच प्रेम करना है तां प्रेम दी इक अवस्था है, जिहड़ा बंदा अपने बच्चे नाल प्रेम करदा है, जे गुआंढियां दे बच्चे नाल वी उन्ना ही प्रेम करे वह तां प्रेम है, नहीं तो मोह है। मोह गंदला हो जाता है, मोह नफरत पैदा करता है, मोह हमेशा ही लिता जाता है, प्रेम हमेशा ही दिता जाता है। जपो सतनाम श्री वाहे। प्रेम दिता जाता है, प्रेमी प्रेम करता है, प्रेम वणदा ही रहिंदा है, वणदा ही रहिंदा है, वणदा ही रहिंदा है, चाहे कोई उस नाल प्रेम करे चाहे कोई ना करे, पर प्रेमी ने प्रेम करना ही करना है। जपो सतनाम श्री वाहे, करना ही करना है। तो मोह वाला तो यह कहता मेरे नाल पहला कोई मोह करे तो मैं करा। पटकणा दा गल मुक सकती है मोह दी जाल चो निकल के आपां प्रेम वल आ जाइए, प्रेम वल आ जाइए। जपो सतनाम श्री वाहे, सचमुच प्रेम वल आ जाइए। तुसीं देखिआ गऊ काली मझ काले रंग दी कदे काला दुध नहीं देंदी, गऊ पूरे रंग दी कदे पूरा दुध नहीं देंदी। चाहे काली मझ होवे, चाहे पूरी गऊ होवे, चाहे सफेद गऊ होवे, दुध दा रंग सारियां विच इको जिहा है, परमात्मा दी जोत भी सारियां विच इको जिही है। जपो सतनाम श्री वाहे, सारियां विच इको जिही है। चाहे किस दा की सरूप है, चाहे किसे दी की बोली है, की आवाज़ है, कोई किथे रहिंदा है, कोई किथे रहिंदा है, पर परमात्मा दी जोत सारियां विच इको जिही है। जपो सतनाम श्री वाहे, सारियां विच इको ही है। ते आओ उसे शब्द दा आप अज सतगुरु जी दर्शा रहे ने, प्यार बहुत वड़ी अमुल दात है, इसनू कदे तजना नहीं त्यागना नहीं। जिन्होंने प्यार त्याग दिता, प्रेम त्याग दिता, तो समझ लो उन्हां नू परमात्मा भी प्राप्त नहीं हो सकता। जिन प्रेम कियो तिन ही प्रभ पायो। आओ शब्द सरवण करो, जपो सतनाम श्री वाहे।
वाहिगुरु साहिब जीओ, श्लोक महला तीजा। विण नावें सब परम दे, नित जग तोटा संसार।
बिना परमात्मा के नाम तो यह सारा जगत भटकदा फिरदा है। इस संसार विच विचरदिआं उसनों हमेशा ही घाटा ही घाटा है, धोखा ही धोखा है। यह समझ लो कि वह संसार विच विचरदिआं होइआं बिना नाम तो वह आत्मक गुणा का खजाना गवा लैंदा है। जपो सतनाम श्री वाहे। वह आत्मक जीवन नूं गवा लैंदा है, आत्मक मौत नूं सहेड़ लैंदा है। अगली पंक्ति,
मनमुख कर्म कमावणे हों मैं अंध गुबार।
मनमुख जिहड़ा हमेशा ही मन की रहबरी नूं मंदा है उस नूं मनमुख कहिंदे ने। ऐसा मनमुख जिस दे अंदर ओगण ही ओगण ने। हुण समा नहीं कि मनमुख ते गुरमुख दी विचार कीती जाए। मनमुख ओ जिहड़ा हमेशा मन दे रैबरी नूं मंदा है, मन दी गल मंदा है। जिहड़ा सतगुरां दे सन्मुख नहीं रहिंदा ओह मनमुख कर्म करदा है हंकार विच। हंकार विच कीते हुए कर्मां करके सचमुच सतगुर कह रहे ने इसने अपने आप नूं ਕੁੱਪ ਹਨੇਰੇ ਵਿੱਚ, ਕੁੱਪ ਹਨੇਰਾ ਅੰਧ ਗੁਬਾਰ, ਕੁੱਪ ਹਨੇਰਾ ਪਤਾ ਕੈਸਾ ਹੈ? ਇਸ ਬਾਰੇ ਕਹਿੰਦੇ ਅੰਧਕਾਰ ਸੁਖ ਕਬੂਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਐਸਾ ਅੰਧਕਾਰ ਵਿੱਚ ਫਸ ਜਾਂਦਾ ਹੈ ਹੰਕਾਰ ਦੇ ਕੀਤੇ ਹੋਏ ਕਰਮਾਂ ਕਰਕੇ। ਹਾਂਜੀ,
ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ।
ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਗੁਰਮੁਖ ਜੋ ਹਨ ਸਾਹਿਬ ਕਹਿੰਦੇ ਨੇ, ਉਹ ਗੁਰੂ ਸ਼ਬਦ ਦੀ ਵਿਚਾਰ ਕਰਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ। ਅੰਮ੍ਰਿਤ ਦਾ ਭਾਵ ਹੈ ਆਤਮਕ ਜੀਵਨ ਦੇਣ ਵਾਲਾ ਨਾਮ ਜਲ। ਇਹ ਗੱਲ ਖਿਆਲ ਕਰਨਾ, ਇਹ ਪ੍ਰੇਮ ਦਾ ਸੋਮਾ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸੋਮਾ ਬੜਾ ਉੱਚਾ ਹੈ। ਉੱਪਰ ਕੂਪ ਗਗਨ ਪਨਿਹਾਰੀ, ਇੱਕ ਵਾਰੀ ਸਾ ਅੰਮ੍ਰਿਤ ਪੀਣ ਹਾਰਾ, ਬਹੁਤ ਉੱਚਾ ਹੈ। ਜਿਸ ਨੇ ਅੰਮ੍ਰਿਤ ਪੀਣਾ ਹੈ ਉਸ ਨੂੰ ਇਤਨੀ ਹੀ ਉੱਚੀ ਬਿਰਤੀ ਕਰਨੀ ਪਏਗੀ, ਜਬ ਉਹ ਸਤਨਾਮ ਸ਼੍ਰੀ ਵਾਇਆ ਤਾਂ ਉਹ ਅੰਮ੍ਰਿਤ ਪੀ ਸਕੇਗਾ। ਗੁਰਮੁਖ ਗਿਆਨ ਵਿਚਾਰਾ, ਜਿਸ ਨੇ ਇਹ ਰਚਿਆ ਹੈ ਉਸ ਦੀ ਅੰਮ੍ਰਿਤ ਜਲ ਦੀ ਪ੍ਰਾਪਤੀ ਲਈ ਉਸੇ ਦੀ ਬਖਸ਼ਿਸ਼ ਕੀਤੀ ਹੋਈ ਵਿਧੀ ਨਾਲ ਹੀ, ਉਹ ਬਖਸ਼ਿਸ਼ ਕੀਤੀ ਵਿਧੀ ਕੀ ਹੈ? ਜੋ ਗੁਰੂ ਰਾਹੀਂ ਗਿਆਨ ਮਿਲਦਾ ਹੈ, ਜਬ ਸਤਨਾਮ। ਗੁਰਮੁਖ ਗਿਆਨ ਵਿਚਾਰਾ, ਗੁਰੂ ਦੇ ਸਨਮੁਖ ਰਹਿ ਕੇ ਜੋ ਗੁਰੂ ਗਿਆਨ ਹੈ ਉਸਦੀ ਵਿਚਾਰ ਕਰਕੇ ਹੀ ਉੱਚੀ ਬਿਰਤੀ ਹੋਏਗੀ। ਉੱਚੀ ਬਿਰਤੀ ਲੈ ਕੇ ਕੋਈ ਅੰਮ੍ਰਿਤ ਪੀ ਸਕੇਗਾ ਵਰਨਾ ਨਹੀਂ, ਜਬ ਸਤਨਾਮ ਸ਼੍ਰੀ। ਸਪਸ਼ਟ ਕਰ ਦਿੱਤਾ, ਉੱਪਰ ਕੂਕ ਕੂਪ, ਉੱਪਰ ਕੂਪ ਪ੍ਰੇਮ ਦਾ ਸੋਮਾ ਖੂਹ, ਉੱਪਰ ਕੂਪ ਗਗਨ ਪਨਿਹਾਰੀ ਅੰਮ੍ਰਿਤ ਪੀਣ ਹਾਰਾ, ਤਿਸਕੀ ਰਚਨਾ ਸੋ ਬਿਧ ਜਾਣ ਗੁਰਮੁਖ ਗਿਆਨ ਵਿਚਾਰਾ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਗੁਰਮੁਖ ਉਹ ਹੈ ਜਿਹੜਾ ਗੁਰਸ਼ਬਦ ਦੀ ਵਿਚਾਰ ਕਰਦਾ ਹੋਇਆ, ਗੁਰਸ਼ਬਦ ਦੀ ਬਰਕਤ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਮਹਲਾ ਤੀਜਾ, ਸਹਿਜੇ ਜਾਗੈ ਸਹਿਜੇ ਸੋਵੈ।
ਸਾਚੇ ਜਿਹੜਾ ਗੁਰਮੁਖ ਹੈ, ਜਿਸ ਨੇ ਸਭ ਕੁਛ ਆਪਣੇ ਆਪ ਨੂੰ ਗੁਰੂ ਦੇ ਸਨਮੁਖ ਰੱਖਿਆ ਹੋਇਆ ਹੈ, ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕੀਤਾ ਹੋਇਆ ਹੈ, ਉਹ ਫਿਰ ਤਿੰਨ ਗੁਣਾਂ ਤੋਂ ਛੁਟਕਾਰਾ ਪਾ ਕੇ ਲਾਂਭੇ ਹੋ ਕੇ ਆਤਮਕ ਅਡੋਲਤਾ ਵਿੱਚ ਜਾਗਦਾ ਹੈ, ਆਤਮਕ ਅਡੋਲਤਾ ਵਿੱਚ ਸੌਂਦਾ ਹੈ। ਇਹ ਫਿਰ ਕਦੇ ਵਿਚਾਰ ਕਰਾਂਗੇ ਆਤਮਕ ਅਡੋਲਤਾ ਕੀ ਹੈ। ਸਹਿਜ ਦਾ ਅਰਥ ਹੁੰਦਾ ਹੈ ਆਤਮਕ ਅਡੋਲਤਾ, ਤੇਰੇ ਦੀ ਆ ਗਈ ਹੁਣ ਮੇਰੇ ਦੀ ਖਤਮ ਹੋ ਗਈ, ਜਦ ਹੁਣ ਗੱਲ ਤੇਰੇ ਦੀ ਆ ਗਈ ਹੁਣ ਮੇਰੇ ਦੀ ਖਤਮ ਹੋ ਗਈ, ਜਦੋਂ ਮੇਰ ਮੁੱਕ ਗਈ ਹੁਣ ਤਾਂ ਵਸਤੂ ਨਜ਼ਰ ਨਹੀਂ ਆਉਂਦੀ ਨਾ ਵੱਟੇ ਨਜ਼ਰ ਆਉਂਦੇ, ਜਦੋਂ ਮੇਰ ਹੀ ਮੁੱਕ ਗਈ ਹੁਣ ਤਾਂ ਲੈਣ ਵਾਲਾ ਵੀ ਆਪ ਨਜ਼ਰ ਹੁੰਦਾ ਹੈ ਅਤੇ ਦੇਣ ਵਾਲਾ ਵੀ ਆਪ ਨਜ਼ਰ ਹੁੰਦਾ ਹੈ, ਜਦੋਂ ਮੇਰ ਹੀ ਮੁੱਕ ਗਈ ਤੇਰਾ ਹੀ ਤੇਰਾ ਰਹਿ ਗਿਆ, ਜੇ ਆਖਿਆ ਤੇਰਾ ਤੇਰਾ ਫਿਰ ਤੈਨੂੰ ਕੌਣ ਤੋਲ ਸਕਦਾ ਹੈ, ਜਪ ਸਤਨਾਮ ਸ਼੍ਰੀ। ਅਤੁੱਲ ਨੂੰ ਕੌਣ ਤੋਲ ਸਕੇਗਾ, ਅਮੁੱਲ ਦੀ ਕੌਣ ਕੀਮਤ ਪਾ ਸਕੇਗਾ, ਜਪ ਸਤਨਾਮ ਸ਼੍ਰੀ। ਆਖਦੇ ਸੀ ਕਿ ਮੋਦੀ ਖਾਨੇ ਦੀ ਚਾਕਰੀ ਕਰਨ ਵਾਲਾ ਲੁਟਾਈ ਜਾਂਦਾ ਹੈ, ਪਰ ਜਦੋਂ ਤੇਰਾ ਹੀ ਹੋ ਗਿਆ ਮੇਰਾ ਖਤਮ ਹੀ ਹੋ ਗਿਆ, ਮੇਰ ਮਰ ਗਈ ਮੈਂ ਮਰ ਗਈ ਮੇਰਾ ਖਤਮ ਹੋ ਗਿਆ ਤੇਰਾ ਹੀ ਹੋ ਗਿਆ, ਤਾਂ ਫਿਰ ਸਾਹਿਬ ਹੀ ਇੱਕ ਹੋ ਗਿਆ ਅਤੇ ਉਸਦਾ ਹੁਕਮ ਵੀ ਇੱਕ ਹੋ ਗਿਆ ਅਤੇ ਉਸਦੀ ਬਖਸ਼ਿਸ਼ ਵੀ ਇੱਕ ਹੋ ਗਿਆ। ਸਾਨੂੰ ਸਹਿਜ ਕਿਉਂ ਨਹੀਂ ਆਉਂਦਾ? ਉਸਦਾ ਇੱਕ ਕਾਰਨ ਹੈ, ਸਾਡੀ ਮੇਰ ਨਹੀਂ ਮਰੀ, ਨਹੀਂ ਮਰੀ।
ਅਸੀਂ ਕਥਾ ਕਰਕੇ ਵੀ ਕਹਿ ਦਿੱਤਾ ਮੈਂ ਕਥਾ ਕੀਤੀ, ਕੀਰਤਨ ਕਰਕੇ ਵੀ ਕਹਿ ਦਿੱਤਾ ਮੈਂ ਕੀਰਤਨ ਕੀਤਾ, ਸਮਾਗਮ ਕਰਕੇ ਹੀ ਕਹਿ ਦਿੱਤਾ ਅਸੀਂ ਸਮਾਗਮ ਕਰਵਾਏ। ਦਾਤਾ ਕਿੱਥੇ ਗਿਆ? ਜਪ ਸਤਨਾਮ ਸ੍ਰੀ ਜੇ ਮਿਹਰ ਮਰ ਜਾਏ ਦਾਤਾ, ਜਿਤਨਾ ਸਮਾਂ ਬਿਠਾਇਆ ਤੁਸੀਂ ਬਿਠਾ ਲਿਆ, ਜਿਤਨਾ ਸਮਾਂ ਤੁਸੀਂ ਕਵਾਇਆ ਕਵਾ ਲਿਆ, ਉਸ ਤੋਂ ਬਿਨਾਂ ਤਾਂ ਇੱਕ ਸ਼ਬਦ ਨਹੀਂ ਨਿਕਲਦਾ, ਉਸ ਤੋਂ ਸ਼ਬਦ ਤੋਂ ਬਿਨਾਂ ਤਾਂ ਕੰਠ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਉਸਦੇ ਬਖਸ਼ਿਸ਼ ਤੋਂ ਬਿਨਾਂ ਤਾਂ ਕੋਈ ਇੱਥੇ ਮੱਥਾ ਨਹੀਂ ਟੇਕ ਸਕਦਾ, ਕੋਈ ਉਸਦੀ ਬਖਸ਼ਿਸ਼ ਤੋਂ ਬਿਨਾਂ ਤਾਂ ਇੱਥੇ ਕੋਈ ਬੈਠ ਨਹੀਂ ਸਕਦਾ। ਅਤੇ ਜਿਹੜੇ ਬੈਠ ਗਏ ਨਾ ਉਹ ਆਪਣੇ ਪਛਾਣ ਨੂੰ ਭੁੱਲ ਗਏ ਤਾਂ ਫਿਰ ਸਮਝ ਆ ਗਈ, ਉਹਨਾਂ ਵਿੱਚ ਸਹਿਜ ਆ ਗਿਆ। ਜੇ ਪੁੱਛ ਸਤਨਾਮ ਸ਼੍ਰੀ ਪਛਾਣ ਨੂੰ ਭੁੱਲ ਗਏ। ਕਈ ਕਹਿੰਦੇ ਨੇ ਕਿ ਭੋਰਾ ਫੁੱਲ ਦੇ ਪਾਸ ਜਾ ਕੇ ਕਹਿੰਦੇ ਨੇ ਲੋਕ ਰਸ ਚੂਸਦਾ ਹੈ ਅਤੇ ਫੁੱਲ ਦੀਆਂ ਅੰਤਣੀਆਂ ਉਸਨੂੰ ਪਕੜ ਕੇ ਮਾਰ ਦਿੰਦੀਆਂ ਨੇ, ਪਰ ਦਾਸ ਦਾ ਵਿਚਾਰ ਇਹ ਹੈ ਕਿ ਉਸਨੂੰ ਇਤਨਾ ਰਸ ਚੰਗਾ ਲੱਗਦਾ, ਇਤਨਾ ਰਸ ਚੰਗਾ ਲੱਗਦਾ, ਉਸਦਾ ਤਾਂ ਹੁਣ ਦਿਲ ਹੀ ਨਹੀਂ ਕਰਦਾ ਬਾਹਰ ਜਾਣ ਦਾ, ਮਾਰਦਾ ਕੋਣੇ ਅਤੇ ਉਸਦਾ ਦਿਲ ਹੀ ਨਹੀਂ ਕਰਦਾ ਬਾਹਰ ਜਾਣ ਦਾ, ਅਤੇ ਉਹ ਛੱਡ ਕੇ ਜਾਣਾ ਹੀ ਨਹੀਂ ਚਾਹੁੰਦਾ, ਉਹ ਪਛਾਣ ਨੂੰ ਭੁੱਲ ਗਿਆ। ਜੇ ਪੁੱਛ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਕਿੱਥੋਂ ਆਇਆ ਸੀ, ਅਤੇ ਸਿੱਖ ਵੀ ਭੁੱਲ ਜਾਂਦਾ ਜਦੋਂ ਗੁਰੂ ਦੇ ਕੋਲ ਆਉਂਦਾ, ਗੁਰੂ ਦੀ ਜਦੋਂ ਗਲਵੱਕੜੀ ਪਾਉਂਦਾ ਪਿਆਰ ਹੁੰਦਾ ਅਤੇ ਉਹ ਸਭ ਕੁਝ ਭੁੱਲ ਜਾਂਦਾ ਅਤੇ ਉਹ ਕਹਿੰਦਾ ਮੈਂ ਤਾਂ ਗੁਰੂ ਜੋਗਾ ਹੀ ਰਹਿ ਗਿਆ, ਗੁਰੂ ਜੋਗਾ ਹੀ ਰਹਿ ਗਿਆ, ਅਤੇ ਮੈਂ ਤਾਂ ਚਿੱਤ ਹੀ ਨਹੀਂ ਕਰਦਾ ਗੁਰੂ ਨੂੰ ਛੱਡ ਕੇ ਬਾਹਰ ਜਾਣ ਦਾ, ਫਿਰ ਤਾਂ ਆ ਗਿਆ ਸਹਿਜ ਜੇ ਪਛਾਣ ਭੁੱਲ ਜਾਏ। ਜੇ ਸਤਨਾਮ ਸ਼੍ਰੀ ਹੁਕਮ ਅਤੇ ਕਰਮ ਜਦੋਂ ਇਕੱਠੇ ਹੋ ਜਾਣ ਤਾਂ ਸਹਿਜ ਆ ਜਾਂਦਾ, ਫਿਰ ਉਸ ਅਵਸਥਾ ਵਿੱਚ ਕੋਈ ਜਾਗਦਾ, ਉਸ ਅਵਸਥਾ ਵਿੱਚ ਕੋਈ ਸੁਣਦਾ, ਸਹਿਜੇ ਜਾਗੇ ਸਹਿਜੇ ਸੋਏ। ਹਾਂਜੀ,
ਗੁਰਮੁਖ ਅੰਦਨ ਉਸਤਤ ਹੋਵੇ,
ਗੁਰਮੁਖ ਦੇ ਪਾਸੋਂ ਹਰ ਸਮੇਂ ਹੀ ਸੁਤੇ ਸਪਾਵ ਪਰਮਾਤਮਾ ਦੀ ਪਰਮੇਸ਼ਰ ਦੀ ਵਡਿਆਈ ਹੁੰਦੀ ਰਹਿੰਦੀ ਹੈ। ਉਹ ਵਿਉਂਤ ਬਣਾ ਕੇ ਨਹੀਂ ਕਰਦਾ, ਇਹ ਖਿਆਲ ਕਰਨਾ, ਕੋਈ ਵਿਉਂਤ ਨਹੀਂ ਬਣਾਉਂਦਾ ਆਪਣੇ ਆਪ ਹੀ ਅੰਦਰੋਂ, ਚਸ਼ਮੇ ਦਾ ਪਾਣੀ ਅੰਦਰੋਂ ਜਦੋਂ ਫੁਹਾਰੇ ਮਾਰਦਾ ਵਿਉਂਤ ਬਣਾ ਕੇ ਥੋੜ੍ਹਾ ਹੁੰਦਾ, ਜਬ ਸਤਨਾਮ ਸ਼੍ਰੀ ਉਹ ਤਾਂ ਛਾਲੇ ਮਾਰਦਾ ਹੀ ਮਾਰਦਾ। ਹਾਂਜੀ,
ਮਨਮੁਖ ਪਰਮੈ ਸਹਸਾ ਹੋਵੇ,
ਮਨਮੁਖ ਪਰਮ ਵਿੱਚ ਭਟਕਦਾ ਰਹਿੰਦਾ, ਉਸਦੇ ਅੰਦਰ ਸੰਸੇ ਹੀ ਸੰਸੇ ਨੇ, ਮੁੱਕਦੇ ਹੀ ਨਹੀਂ। ਜੇ ਜਿੱਥੇ ਸੰਸੇ ਨੇ ਜਿਉ ਮਲੀਨ ਹੈ, ਸਹਸੇ ਜਿਉ ਮਲੀਨ ਹੈ ਕਿ ਸੰਯਮ ਧੋਤਾ,
ਅੰਤਰ ਚਿੰਤਾ ਨੀਂਦ ਨਾ ਸੋਵੇ।
ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ, ਉਹਨਾਂ ਦੇ ਅੰਦਰ ਚਿੰਤਾ। ਜੇ ਸਤਨਾਮ ਚਿੰਤਾ ਕਿਹਨਾਂ ਦੀ, ਉਹਨਾਂ ਅੰਦਰ ਸੰਸੇ ਨੇ, ਉਹ ਕਿਵੇਂ ਸੌਂ ਸਕਦੇ ਨੇ, ਚਿੰਤਾ ਸੌਣ ਦਿੰਦੀ ਹੈ, ਨਹੀਂ ਸੌਣ, ਨੀਂਦ ਨਹੀਂ ਲੈਂਦੇ। ਹਾਂਜੀ,
ਗਿਆਨੀ ਜਾਗਹਿ ਸਭ ਹੈ ਸੁਭਾਏ,
ਤਾਂ ਪਰਮੇਸ਼ਰ ਸੁਭਾਏ, ਪਰਮੇਸ਼ਰ ਦੇ ਪਿਆਰ ਵਿੱਚ ਹੀ ਜਾਗਦਾ ਅਤੇ ਪਰਮੇਸ਼ਰ ਦੇ ਪਿਆਰ ਵਿੱਚ ਹੀ ਸੌਂਦਾ, ਸੌਂਦੇ ਵੀ ਵਾਹ ਵਾਹ ਉਚਰੇ, ਉੱਠਦੇ ਵੀ ਵਾਹੂ ਕਰੇ। ਜੋ ਸਤਨਾਮ ਸ਼੍ਰੀ। ਹਾਂਜੀ,
ਨਾਨਕ ਨਾਮ ਰਤਿਆ ਬਲ ਜਾਓ,
ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਫਿਰ ਐਸਿਆਂ ਤੋਂ ਕੁਰਬਾਨ ਜਾਵਾਂ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰਤੇ ਹੋਏ ਨੇ। ਨਾਨਕ ਦੇ ਪੈਰ ਵਿੱਚ ਉਂਕੜ ਨਹੀਂ ਹੈ ਨਾ ਸਿਆਰੀ ਹੈ, ਹੇ ਨਾਨਕ ਆਖ ਜਪ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਪੌੜੀ ਸੇ ਹਰ ਨਾਮ ਤੇ ਆਵਹਿ ਜੋ ਹਰ ਰਤਿਆ,
ਸੱਚ ਹੈ ਜੋ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਨੇ ਉਹ ਹਰੀ ਦਾ ਨਾਮ ਤੇ ਆਉਂਦੇ ਨੇ। ਜਪ ਸਤਨਾਮ ਸ਼੍ਰੀ। ਹਾਂਜੀ,
ਹਰ ਇੱਕ ਤੇ ਆਵਹਿ ਇੱਕ ਇੱਕੋ ਹਰ ਸਤਿਆ,
ਇੱਕੋ ਦਾ ਹੀ ਉਹ ਨਾਮ ਜਪਦੇ ਨੇ ਕਿਉਂਕਿ ਇੱਕੋ ਦੀ ਸਾਰੀ ਸਤਾ ਹੈ, ਸਾਰੀ ਬਖਸ਼ਿਸ਼ ਇੱਕੋ ਦੀ ਹੈ, ਸਾਰੀ ਕਾਇਨਾਤ ਇੱਕੋ ਦੀ ਹੈ, ਸਾਰੀ ਤਾਕਤ ਇੱਕੋ ਦੀ ਹੈ।
ਹਰ ਇੱਕੋ ਵਰਤੈ ਇੱਕ ਇੱਕੋ ਉਤਪੱਤਿਆ,
ਇੱਕੋ ਹੀ ਵਰਤ ਰਿਹਾ ਕਿ ਉਤਪੱਤੀ ਵੀ ਇੱਕੋ ਹੀ ਕਰਦਾ। ਆਹ ਇੱਕ ਮਿਸਤਰੀ ਮਕਾਨ ਬਣਾਉਂਦਾ, ਸੈਂਕੜੇ ਬਣਾਉਂਦਾ, ਇਹ ਕਾਰੀਗਰ ਕਿਤਨੇ ਮਕਾਨ ਬਣਾਉਂਦੇ ਨੇ, ਹਜ਼ਾਰਾਂ ਬਣਾ ਦਿੰਦੇ ਨੇ, ਹਰ ਮਕਾਨ ਵਿੱਚ ਕਾਰੀਗਰ ਆਪ ਨਹੀਂ ਰਹਿੰਦਾ, ਬਣਾਈ ਜਾਂਦੇ ਨੇ ਪਰਮਾਤਮਾ ਦੇ, ਜਿੰਨੇ ਹੀ ਇਹ ਸਰੀਰ ਬਣੇ ਨੇ ਸਾਰਿਆਂ ਵਿੱਚ ਹੀ ਪਰਮਾਤਮਾ ਰਹਿੰਦਾ। ਜਪ ਸਤਨਾਮ ਸ਼੍ਰੀ। ਸਭ ਹੈ ਘੱਟ ਰਾਮ ਬੋਲੈ, ਸਾਰਿਆਂ ਵਿੱਚ ਬੋਲਦਾ, ਘੱਟ ਘੱਟ ਵਿੱਚ ਬੋਲਦਾ, ਇੱਕੋ ਹੀ ਵਰਤਦਾ। ਜਪ ਸਤਨਾਮ ਸ਼੍ਰੀ। ਆ ਕਾਰੀਗਰ ਮਕਾਨ ਬਣਾਉਣ ਵਾਲਾ ਤਾਂ ਸਾਰਿਆਂ ਵਿੱਚ ਨਹੀਂ ਵਰਤਦਾ, ਮਕਾਨ ਬਣਾ ਕੇ ਦੂਜਿਆਂ ਨੂੰ ਦੇਈ ਜਾਂਦਾ, ਹੋਰ ਕੋਈ ਠਹਿਰਦੇ ਨੇ, ਪਰ ਪਰਮਾਤਮਾ ਹਰ ਸਰੀਰ ਵਿੱਚ ਹਰ ਰਚਨਾ ਵਿੱਚ ਆਪ ਨਿਵਾਸ ਕਰਦਾ। ਹਾਂਜੀ,
ਜੋ ਹਰ ਨਾਮ ਤੇ ਆਵਹਿ ਤਿਨ ਡਰ ਸੱਟ ਕੱਤਿਆ।
ਪਰਮਾਤਮਾ ਦਾ ਨਾਮ ਧਿਆਉਂਦੇ ਨੇ ਉਹਨਾਂ ਨੇ ਹਮੇਸ਼ਾ ਲਈ ਡਰ ਨੂੰ ਪਰੇ ਸੁੱਟ ਦਿੱਤਾ। ਹਾਂਜੀ, ਮੁੱਕ ਜਾਂਦਾ।
ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ।
ਜਿਸ ਨੂੰ ਗੁਰੂ ਆਪ ਬਖਸ਼ਿਸ਼ ਕਰਕੇ ਆਪਣੀ ਮਤ ਦੇ ਦੇਵੇ ਤੇ ਫਿਰ ਉਹ ਗੁਰੂ ਦੀ ਮਤ ਨਾਲ ਸਿਮਰਨ ਕਰਦਾ ਹੈ, ਯਾਦ ਵਿੱਚ ਰਹਿੰਦਾ ਹੈ। ਜਪੋ ਸਤਨਾਮ ਸ਼੍ਰੀ ਵਾ। ਇਹ ਅੱਜ ਦੀ ਸ਼ਬਦ ਦੀ ਵਿਚਾਰ ਸੀ, ਆਪ ਪ੍ਰਵਾਨ ਕਰਨਾ। ਅਖਰਵਾਦ ਕਾਰ ਕੁਝ ਮਾਫ ਕਰ ਦੇਣ, ਅਗੋਂ ਵਾਸਤੇ ਅਰਦਾਸ ਕਰਨੀ ਇਸ ਨਾਚੀ ਸਰੀਰ ਨੂੰ ਸਮਰਥ ਬਖਸ਼ਿਸ਼ ਕਰੇ ਅਤੇ ਆਪ ਜੀ ਦੀ ਇਸੇ ਪ੍ਰਕਾਰ ਸੇਵਾ ਹੁੰਦੀ ਰਹੇ। ਗੁਰੂ ਕਿਰਪਾ ਕਰੇ ਅੱਜ ਫਿਰ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਦੁਪਹਿਰ ਦੇ ਸ਼ਬਦ ਕੀਰਤਨ ਹੋਣਗੇ, ਰਾਤ ਦੇ ਫਿਰ ਸ਼ਬਦ ਕੀਰਤਨ ਹੋਣਗੇ। ਆਪ ਕਿਰਪਾ ਕਰਨੀ, ਅਰਦਾਸ ਕਰਨਾ ਤਾਂ ਕਿ ਤੁਹਾਡੀ ਸੇਵਾ ਹੋ ਸਕੇ। ਅਜੇ ਵੀ ਪੂਰੀ ਤਰ੍ਹਾਂ ਗਲਾ ਪੂਰਾ ਕੰਮ ਨਹੀਂ ਕਰ ਰਿਹਾ। ਮੈਨੂੰ ਆਸ ਹੈ ਕਿ ਜੇ ਤੁਸੀਂ ਅਰਦਾਸ ਕਰ ਦਿੱਤੀ ਤਾਂ ਦੁਪਹਿਰ ਦੇ ਕੀਰਤਨ ਵਿੱਚ ਇਹ ਗਲਾ ਯੋਗ ਹੋ ਜਾਏਗਾ। ਜਪ ਸਤਨਾਮ ਸ਼੍ਰੀ ਵਾਹਿਗੁਰੂ ਦੁਪਹਿਰ ਦੇ ਕੀਰਤਨ ਤੱਕ, ਕਿਉਂਕਿ ਤੁਹਾਡੇ ਵਿੱਚ ਬਹੁਤ ਸਮਰੱਥਾ ਹੈ, ਤੁਹਾਡੇ ਵਿੱਚ ਬਹੁਤ ਤਾਕਤ ਹੈ, ਕਿਉਂਕਿ ਤੁਹਾਡੇ ਵਿੱਚ ਵੱਸਦਾ ਹੈ ਨਾ ਜਪ ਸਤਨਾਮ ਸ਼੍ਰੀ ਵਿੱਚ ਸੰਗਤ ਹਰ ਪ੍ਰਭ ਸਹਿਜੀਓ। ਤੁਸੀਂ ਇੱਕ ਵਾਰੀ ਕਿਰਪਾ ਕਰ ਦੇਣੀ, ਬਖਸ਼ਿਸ਼ ਕਰ ਦੇਣੀ। ਮੇਰਾ ਦਿਲ ਕਰਦਾ ਹੈ ਕਿ ਰੱਬ ਨਾਲ ਗੱਲਾਂ ਕਰਾਂ ਤੁਹਾਡੇ ਵਿਚਕਾਰ ਬੈਠ ਕੇ, ਜਪ ਸਤਨਾਮ ਸ਼੍ਰੀ ਵਾਹਿਗੁਰੂ। ਪਰ ਗੱਲਾਂ ਤਾਂ ਹੀ ਹੋ ਸਕਦੀਆਂ ਨੇ ਜੇ ਤੁਸੀਂ ਵੀ ਕਿਰਪਾ ਕਰੋ ਬਖਸ਼ਿਸ਼ ਕਰਨੀ, ਇਸ ਗਰੀਬ ਦੀ ਝੋਲੀ ਵਿੱਚ ਇਹ ਖੈਰ ਪਾ ਦੇਣੀ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਅਰਦਾਸ ਕਰ ਦੇਣਾ ਕਿ ਸਤਿਗੁਰ ਕਿਰਪਾ ਕਰਨ, ਆਪਣੀ ਬਖਸ਼ਿਸ਼ ਆਪ ਵੰਡਦੇ ਰਹਿਣ, ਆਪ ਕਿਰਪਾ ਕਰਨ। ਮੈਂ ਕਈ ਵਾਰੀ ਵਿਚਾਰਿਆ, ਇੱਥੇ ਵੀ ਸਮਾਂ ਮਿਲਦਾ ਹਾਜ਼ਰੀ ਲਵਾਉਣ ਦਾ ਗੁਰੂ ਦਰਬਾਰ ਵਿੱਚ, ਸੰਗਤਾਂ ਕਿਰਪਾ ਕਰਦੀਆਂ ਨੇ ਅਤੇ ਹਾਜ਼ਰੀ ਲਵਾਉਣ ਦਾ ਸਮਾਂ ਮਿਲਦਾ ਹੈ, ਇੱਥੇ ਸਤਸੰਗ ਹੈ। ਮੈਨੂੰ ਇਹ ਵੀ ਯਕੀਨ ਹੈ ਕਿ ਦਰਗਾਹ ਵਿੱਚ ਵੀ ਸਤਸੰਗ ਹੁੰਦਾ ਹੈ। ਜਦੋਂ ਵੀ ਆਪ ਇੱਥੋਂ ਭੇਜੋ ਨਾ, ਐਸੀ ਕਿਰਪਾ ਕਰ ਦੇਣੀ ਉੱਥੇ ਵੀ ਹਾਜ਼ਰੀ ਲਵਾਉਣ ਦਾ ਸਮਾਂ ਮਿਲਦਾ ਰਹੇ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਤਾਂ ਕਿ ਉੱਥੇ ਵੀ ਹਾਜ਼ਰੀ ਲੱਗ ਸਕੇ, ਕਿਉਂਕਿ ਹਾਜ਼ਰੀ ਜ਼ਰੂਰ ਲਵਾਈਏ। ਜੇ ਇੱਥੇ ਕੀਰਤਨ ਹੁੰਦਾ ਹੈ ਉੱਥੇ ਵੀ ਕੀਰਤਨ ਹੁੰਦਾ ਹੈ, ਤਾਂ ਇਸ ਕਰਕੇ ਸਮਾਂ ਉੱਥੇ ਵੀ ਮਿਲ ਜਾਏ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤੁਸੀਂ ਕਿਰਪਾ ਦੀ ਅਰਦਾਸ ਕਰਨਾ, ਅੰਤਮ ਸਵਾਸ ਤੱਕ ਇਸ ਰਸਨਾ ਨਾਲ ਤੁਹਾਡੇ ਚਰਨਾਂ ਦੇ ਜੋੜੇ ਚਾੜਨ ਦਾ ਸਮਾਂ ਮਿਲਦਾ ਰਹੇ। ਅੰਤਮ ਸਵਾਸ ਤੱਕ ਸਤਿਗੁਰੂ ਜੀ ਅਤੇ ਗੁਰੂ ਸਤਿਗੁਰ ਦੀਆਂ ਬੈਠੀਆਂ ਜੁੜੀਆਂ ਸਿੱਖ ਸੰਗਤਾਂ ਦੇ ਦਰਸ਼ਨ ਹੁੰਦੇ ਰਹਿਣ। ਜਿਤਨਾ ਜੀਵਨ ਹੈ ਪਿਆਰ ਦੇ ਸੋਮੇ ਵਿੱਚੋਂ ਲੰਘੇ। ਅਸੀਂ ਹਰ ਸਰੂਪ ਦੇ ਵਿੱਚੋਂ ਪਿਆਰ ਵੇਖੀਏ, ਹਰ ਸਰੂਪ ਦੇ ਵਿੱਚੋਂ ਨਿਰੰਕਾਰ ਵੇਖੀਏ। ਐਸੀ ਐਨਕ ਸਤਿਗੁਰੂ ਸਾਡੀਆਂ ਨੇਤਰਾਂ 'ਤੇ ਚੜ੍ਹਾ ਦੇਵੇ। ਕਰ ਫਕਰ ਦਾਇਮ ਲਾਏ ਚਸ਼ਮੇ, ਜਹਾਂ ਤਹਾਂ ਮੌਜੂਦ। ਐਸੀ ਕਿਰਪਾ ਹੋ ਜਾਏ ਇਹ ਲੋਕ ਸੁਖੀ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।